ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਚੌਥਾ, ਮੇਰਾ ਮਨ ਰਾਮ ਨਾਮ ਮਨ ਮਾਨੀ, ਮੇਰੇ ਹੀਰ ਸਤਿਗੁਰ ਪ੍ਰੀਤ ਲਗਾਈ। ਮਨ ਤਨ ਮਨ ਹਰ ਹਰ ਕਥਾ ਸੁਖਾਨੀ, ਰਹਾਉ ਦੀਨ ਦਿਆਲ ਹੋਵੋ ਜਨ ਉਪਰ, ਜਨ ਦੇਵ ਅਕਥ ਕਹਾਣੀ। ਸੰਤ ਜਣਾ ਮਿਲ ਹਰ ਰਸ ਪਾਇਆ, ਹਰ ਮਨ ਤਨ ਮੀਠ ਲਗਾਨੀ। ਹਰ ਕੈ ਰੰਗ ਰਤੇ ਬੈਰਾਗੀ, ਜਿਨ ਗੁਰਮਤ ਨਾਮ ਪਛਾਨੀ। ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ, ਸਭ ਚੂਕੀ ਆਵਣ ਜਾਨੀ। ਨੈਣੀ ਬਿਰੋ ਦੇਖਾ ਪ੍ਰਭ ਸਵਾਮੀ, ਰਸਨਾ ਨਾਮ ਬਖਾਨੀ। ਸਰਵਣੀ ਕੀਰਤਨ ਸੁਣੋ ਦਿਨ ਰਾਤੀ, ਹਿਰਦੈ ਹਰ ਹਰ ਭਾਨੀ। ਪੰਚ ਜਣਾ ਗੁਰ ਵਸ ਗਤਿ ਆਣੇ, ਤਉ ਉਨ ਮਨ ਨਾਮ ਲਗਾਨੀ। ਜਨ ਨਾਨਕ ਹਰ ਕਿਰਪਾ ਧਾਰੀ, ਹਰ ਰਾਮ ਨਾਮ ਸਮਾਨੀ। ਜਨ ਨਾਨਕ ਹਰ ਕਿਰਪਾ ਧਾਰੀ, ਹਰ ਰਾਮ ਨਾਮ ਸਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਤਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਦ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਚੌਥਾ, ਮੇਰਾ ਮਨ ਰਾਮ ਨਾਮ ਮਨ ਮਾਨੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੁਗੋ ਜੁਗ ਅਟਲ, ਚਵਰ ਛਤਰ ਤਕ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰੇਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਾਹਿਬਾਂ ਦੀ ਪਾਵਨ ਗੋਦ ਦਾ ਨਿੱਘ ਮਾਣਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਆਸਾ ਜੀ ਦੀ ਵਾਰ ਦੀ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹੈ। ਮਾਲਕ ਨੇ ਰਹਿਮਤ ਕੀਤੀ ਜੋ ਸਾਨੂੰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਹਰ ਰੋਜ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਆਪਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ। ਮਾਲਕ ਅੱਜ ਵੀ ਸਾਡੇ ਉੱਤੇ ਬਖਸ਼ਾ ਕਰ ਰਹੇ ਨੇ। ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੋ ਸ਼ਬਦ ਚੱਲਦੇ ਨੇ। ਜਿਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਹਰ ਰੋਜ਼ ਹੀ ਗੁਰਸਿੱਖੋ ਸਾਨੂੰ ਉਪਦੇਸ਼ ਦਿੰਦੇ ਹਨ, ਜਿਸ ਤਰ੍ਹਾਂ ਅੱਜ ਮਾਲਕ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਾਹਿਬਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੁੜਨਾ ਕਰੀਏ।
ਸਾਰਗ ਮਹੱਲਾ ਚੌਥਾ, ਮੇਰਾ ਮਨ ਰਾਮ ਨਾਮ ਮਨ ਮਾਨੀ।
ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਹਨ, ਰਹਿਮਤਾਂ ਕਰਦੇ ਨੇ। ਮਾਲਕ ਗੁਰਮੁਖ ਇੱਥੇ ਮਨ ਦੇ ਪ੍ਰਥਾਈ ਉਪਦੇਸ਼ ਦੇ ਰਹੇ ਆ। ਜਿਨ੍ਹਾਂ ਦਾ ਮਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਮੰਨ ਗਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੇਰਾ ਮਨ ਰਾਮ ਨਾਮ ਮਨ ਮਾਨੀ। ਰਾਮ ਜਿਹੜਾ ਰਮਿਆ ਹੋਇਆ ਮਾਲਕ ਵਾਹਿਗੁਰੂ ਹੈ, ਜੋ ਹਰ ਇੱਕ ਜਗ੍ਹਾ ਦੇ ਵਿੱਚ ਹੈ, ਐਸੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਮੰਨ ਗਿਆ ਬਖਸ਼ਿਸ਼ ਹੋ ਗਈ। ਗੁਰਮੁਖੋ, ਰਾਮ ਦੇ ਵਿੱਚ ਪਰਮੇਸ਼ਰ ਦੇ ਵਿੱਚ ਮਨ ਲੱਗਦਾ ਕਦੋਂ ਹੈ? ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋ ਜਾਵੇ। ਜਿਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਹੈ, ਮਨ ਬਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪੂਰਨ ਕਿਰਪਾ ਹੋ ਜਾਂਦੀ ਹੈ ਨਾ ਪਰਮੇਸ਼ਰ ਦੀ, ਉਦੋਂ ਜਾ ਕਰਕੇ ਇਹ ਜਿਹੜਾ ਮਨ ਹੈ ਵਸ ਦੇ ਵਿੱਚ ਆਉਂਦਾ ਹੈ। ਜੇ ਪੂਰਨ ਕਿਰਪਾ ਨਹੀਂ, ਮਨ ਵਸ ਵਿੱਚ ਨਹੀਂ ਆਵੇਗਾ। ਕਿਉਂ? ਮਨ ਦੀ ਹਾਲਤ ਕੀ ਹੈ? ਮਨ ਤੇ ਪਤਾ ਹੀ ਨਹੀਂ, ਪਤਾ ਨਹੀਂ ਕਿੱਥੇ ਜਾ ਕਰਕੇ ਕਿਹੜੇ ਵੇਲੇ ਡੋਲ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਹੈ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਹਰਕਾ ਪੈਖਰ ਤਉ ਛੁਟੈ ਜੋ ਉਪਰ ਲਾਦਾ। ਗੁਰੂ ਸਾਹਿਬ ਕਹਿੰਦੇ ਇਹ ਮਨਾ ਤੇਰਾ ਵਿਸ਼ਵਾਸ ਹੀ ਨਹੀਂ, ਪਤਾ ਨਹੀਂ ਕਿੱਥੇ ਜਾ ਕਰਕੇ ਕਿਹੜੇ ਵੇਲੇ ਇਸ ਮਨ ਨੇ ਗੁਰਮੁਖੋਂ ਬਦਲ ਜਾਣਾ ਹੈ, ਪਤਾ ਨਹੀਂ ਕਿਹੜੇ ਵੇਲੇ ਮਨ ਜਿਹੜਾ ਡੋਲ ਜਾਂਦਾ ਹੈ। ਮਨ ਦੀ ਹਾਲਤ ਐਸੀ ਹੈ, ਜੇ ਨਾ ਡੋਲੇ ਤੇ ਭਾਵੇਂ ਲੱਖਾਂ ਕਰੋੜਾਂ ਦਾ ਧਨ ਅੱਗੇ ਪਿਆ ਹੋਵੇ ਉਹਦੇ ਤੇ ਨਹੀਂ ਡੋਲਦਾ, ਜੇ ਡੋਲਣ ਲੱਗੇ ਤੇ ਕੌਡੀ ਦੇ ਉੱਤੇ ਡੋਲ ਜਾਂਦਾ ਹੈ। ਜਿਸ ਤਰ੍ਹਾਂ ਇੱਕ ਸ਼ਾਹੂਕਾਰ ਨਗਰ ਦੇ ਵਿੱਚੋਂ ਨਿਕਲਿਆ, ਉਹ ਨਗਰ ਦੇ ਵਿੱਚ ਤੁਰਿਆ ਹੈ ਕਿ ਮੈਂ ਬਾ ਦੂਸਰੇ ਨਗਰ ਦੇ ਵਿੱਚ ਨਦੀ ਪਾਰ ਕਰਕੇ ਉੱਥੇ ਵਪਾਰ ਕਰਾਂ। ਘਰ ਦੇ ਵਿੱਚ ਇੱਕ ਥੈਲੀ ਚੁੱਕੀ ਰੁਪਈਆਂ ਦੀ, ਜਿਹਦੇ ਵਿੱਚ ਬਹੁਤੇ ਜ਼ਿਆਦਾ ਪੈਸੇ ਹਨ। ਤੁਰ ਕਰਕੇ ਜਿਸ ਸਮੇਂ ਨਦੀ ਦੇ ਕਿਨਾਰੇ ਤੇ ਪਹੁੰਚਿਆ, ਮਲਾਹ ਨੂੰ ਬੇਨਤੀ ਕੀਤੀ, ਮਲਾਹ ਨੂੰ ਕਿ ਮੈਨੂੰ ਦੂਸਰੇ ਪਾਰਲੇ ਬੰਨੇ ਲਗਾ ਦੇ। ਬੇੜੀ ਦੇ ਵਿੱਚ ਬੈਠ ਗਿਆ। ਦੂਸਰੇ ਬੰਨੇ ਜਦੋਂ ਬੇੜੀ ਕਿਨਾਰੇ ਉੱਤੇ ਲੱਗੀ ਹੈ, ਸੇਠ ਆਪ ਤਾਂ ਉਤਰ ਕਰਕੇ ਇਸ ਬੇੜੀ ਦੇ ਵਿੱਚੋਂ ਚੱਲ ਪਿਆ, ਪਰ ਉਹ ਜਿਹੜੀ ਪੈਸਿਆਂ ਦੀ ਥੈਲੀ ਸੀ, ਰੁਪਈਆਂ ਦੀ ਥੈਲੀ ਸੀ, ਉੱਥੇ ਭੁੱਲ ਗਿਆ। ਮਲਾਹ ਨੇ ਵੇਖਿਆ ਸੇਠ ਜੀ ਧੰਨ ਭੁੱਲ ਗਏ ਨੇ, ਉਸਨੇ ਥੈਲੀ ਚੁੱਕੀ, ਥੈਲੀ ਚੁੱਕ ਕਰਕੇ ਤੇ ਸੇਠ ਦੇ ਪਿੱਛੇ ਗਿਆ। ਸੇਠ ਜੀ ਇਹ ਆਪ ਜੀ ਦਾ ਧੰਨ ਰਹਿ ਗਿਆ। ਸੇਠ ਬਹੁਤ ਜ਼ਿਆਦਾ ਖੁਸ਼ ਹੋਇਆ। ਫਿਰ ਉਸਨੇ ਇਨਾਮ ਦੇਣਾ ਚਾਹਿਆ ਮਲਾਹ ਨੂੰ, ਪਰ ਇਸ ਨੇ ਇਨਾਮ ਨਹੀਂ ਲਿਆ। ਕਹਿਣ ਲੱਗਾ ਮੇਰਾ ਫਰਜ਼ ਹੈ। ਸੇਠ ਕਹਿਣ ਲੱਗਾ ਨਹੀਂ, ਜੇ ਤੂੰ ਮੈਨੂੰ ਇਹ ਮੇਰਾ ਧਨ ਵਾਪਸ ਨਾ ਨਾ ਕਰਦਾ ਤੇ ਮੈਂ ਤੇ ਇਧਰਲੇ ਬੰਨੇ ਵਪਾਰ ਕਰਨ ਵਾਸਤੇ ਆਇਆ ਹਾਂ ਤੇ ਮੇਰਾ ਇਧਰਲੇ ਬੰਨੇ ਆਉਣਾ ਹੀ ਵਿਅਰਥ ਸੀ ਫਿਰ ਜਿਵੇਂ ਉਹ ਧਨ ਪ੍ਰਾਪਤ ਨਾ ਹੁੰਦਾ ਸੀ। ਇਸ ਕਰਕੇ ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ ਹੈ। ਪਰ ਇਹ ਮਲਾਹ ਮੰਨਿਆ ਨਹੀਂ। ਕਹਿਣ ਲੱਗਾ ਸੇਠ ਜੀ ਕਾਹਦਾ ਇਨਾਮ, ਮੇਰੀ ਬੇੜੀ ਵਿੱਚ ਬੈਠੇ ਹੋ, ਮੇਰੀ ਬੇੜੀ ਵਿੱਚ ਤੁਸੀਂ ਆਏ ਹੋ, ਇਸ ਕਰਕੇ ਮੇਰਾ ਫਰਜ਼ ਹੈ ਜੇ ਕਿਸੇ ਦੀ ਕੋਈ ਚੀਜ਼ ਮੇਰੀ ਬੇੜੀ ਦੇ ਵਿੱਚ ਭੁੱਲ ਜਾਵੇ ਉਹਦੀ ਵਸਤੂ ਉਹਦੇ ਤੱਕ ਪਹੁੰਚਾਉਣੀ। ਵਾਪਸ ਆ ਗਿਆ, ਬੇੜੀ ਕਿਨਾਰੇ ਉੱਤੇ ਆਣ ਕਰਕੇ ਬੰਨੀ ਤੇ ਵਾਪਸ ਘਰ ਨੂੰ ਜਾ ਰਿਹਾ। ਕੀ ਵੇਖਿਆ ਇੱਕ ਰਸਤੇ ਦੇ ਵਿੱਚ ਲੜਕਾ ਛੋਟਾ ਜਿਹਾ ਇੱਕ ਰੁਪਈਏ ਦੇ ਨਾਲ ਖੇਡ ਰਿਹਾ। ਉਹ ਰੁਪਈਆ ਤਾਂ ਸੁੱਟਦਾ ਤੇ ਰੁਪਈਆ ਥੋੜੀ ਦੂਰ ਤੇ ਜਾ ਕਰਕੇ ਡਿੱਗਦਾ ਤੇ ਫਿਰ ਚੁੱਕ ਲੈਂਦਾ, ਫਿਰ ਰੁਪਈਏ ਨੂੰ ਉਛਾਲਦਾ ਹੈ, ਰੁਪਈਆ ਅੱਗੇ ਥੋੜੀ ਦੂਰ ਤੇ ਜਾ ਕਰਕੇ ਡਿੱਗਦਾ, ਉਸ ਨੂੰ ਫਿਰ ਚੁੱਕ ਲੈਂਦਾ। ਹੁਣ ਜਦੋਂ ਇਸ ਵਾਰ ਇਸ ਬੱਚੇ ਨੇ ਰੁਪਈਏ ਨੂੰ ਤਾਂ ਉਛਾਲਿਆ, ਅੱਗੋਂ ਮਲਾਹ ਤੁਰਿਆ ਆ ਰਿਹਾ ਸੀ, ਰੁਪਈਆ ਥੋੜੀ ਜਿਹੀ ਹੋਰ ਗਾਂਹ ਜਾ ਕਰਕੇ ਡਿੱਗਾ ਹੈ। ਇਸ ਮਲਾਹ ਨੇ ਵੇਖਿਆ ਰੁਪਈਆ ਤੇ ਉਸ ਵੇਲੇ ਉਸ ਰੁਪਈਏ ਦੇ ਉੱਤੇ ਪੈਰ ਰੱਖ ਦਿੱਤਾ। ਜਦੋਂ ਪੈਰ ਰੱਖਿਆ ਤੇ ਉਧਰੋਂ ਲੜਕਾ ਆਇਆ, ਇਸ ਨੇ ਪੁੱਛਿਆ ਆਣ ਕਰਕੇ, ਕਹਿਣ ਲੱਗਾ ਮੇਰਾ ਇੱਕ ਰੁਪਈਆ ਡਿੱਗਾ ਤੁਸੀਂ ਦੇਖਿਆ, ਪੈਰ ਦੇ ਥੱਲੇ ਰੁਪਈਆ ਹੈ ਤੇ ਉਸ ਬੱਚੇ ਨੂੰ ਝੂਠ ਬੋਲ ਰਿਹਾ, ਕਹਿੰਦਾ ਮੈਂ ਰੁਪਈਆ ਨਹੀਂ ਦੇਖਿਆ। ਇਹ ਮਨ ਹੈ, ਜੇ ਡੋਲਿਆ ਨਹੀਂ ਤੇ ਸੇਠ ਦੇ ਹਜ਼ਾਰਾਂ ਦੇ ਧਨ ਦੇ ਉੱਤੇ ਨਹੀਂ ਡੋਲਿਆ ਜਿਹੜਾ ਸੇਠ ਬੇੜੀ ਦੇ ਵਿੱਚ ਭੁੱਲ ਗਿਆ। ਡੋਲਣ ਲੱਗਾ ਤੇ ਇੱਕ ਰੁਪਈਏ ਦੇ ਉੱਤੇ ਆਣ ਕਰਕੇ ਡੋਲ ਗਿਆ। ਇੱਕ ਰੁਪਈਆ ਪੈਰ ਦੇ ਥੱਲੇ, ਬੱਚੇ ਨੂੰ ਝੂਠ ਬੋਲ ਰਿਹਾ ਤੇ ਮੈਂ ਤੇਰਾ ਰੁਪਈਆ ਨਹੀਂ ਦੇਖਿਆ। ਐਸੀ ਇਹ ਮਨ ਦੀ ਹਾਲਤ ਹੈ। ਗੁਰਮੁਖ ਇਹ ਮਨ ਇੰਨਾ ਚੰਚਲ ਹੈ, ਪਰ ਜਦੋਂ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਉਦੋਂ ਵਸ ਵਿੱਚ ਆਉਂਦਾ। ਹੁਣ ਵਸ ਵਿੱਚ ਕਰਨਾ ਕਿਵੇਂ ਹੈ, ਇਸ ਨੂੰ ਕਿਵੇਂ ਸੱਟ ਮਾਰਨੀ ਹੈ, ਇਸ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਸੱਟ ਮਾਰਨੀ, ਮਾਲਕ ਦੇ ਨਾਮ ਦੇ ਨਾਲ ਸੱਟ ਮਾਰਨੀ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦੇ ਪਾਸ ਇੱਕ ਗੁਰਮੁਖ ਪਿਆਰਾ ਆਇਆ, ਬੇਨਤੀ ਕੀਤੀ, ਕਹਿਣ ਲੱਗਾ ਕਿ ਮੇਰਾ ਜਿਹੜਾ ਮਨ ਹੈ ਨਾ ਇਹ ਵਸ ਵਿੱਚ ਨਹੀਂ ਆਉਂਦਾ। ਜਦੋਂ ਮੈਂ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ, ਪਰਮੇਸ਼ਰ ਦੀ ਬੰਦਗੀ ਕਰਦਾ ਹਾਂ, ਪਤਾ ਹੀ ਨਹੀਂ ਕਿੰਨੇ ਕੁ ਖਿਆਲ ਜਿਹੜੇ ਉਸ ਵੇਲੇ ਮੇਰੇ ਮਨ ਦੇ ਵਿੱਚ ਆਉਂਦੇ, ਕਿੰਨੇ ਕੁ ਖਿਆਲ, ਮਨ ਵਸ ਵਿੱਚ ਵੀ ਨਹੀਂ। ਭਗਤ ਜੀ ਕੁਛ ਵੀ ਬੋਲੇ ਰਹੀ, ਕਹਿੰਦੇ ਭਗਤ ਜੀ ਨੇ ਲਾਗੇ ਇੱਕ ਥੌੜਾ ਪਿਆ, ਇੱਕ ਕਿੱਲਾ ਪਿਆ ਹੈ, ਭਗਤ ਜੀ ਨੇ ਕਿੱਲਾ ਫੜਿਆ, ਥੌੜਾ ਫੜਿਆ ਤੇ ਉਸ ਥੌੜੇ ਦੇ ਨਾਲ ਕਿੱਲੇ ਦੇ ਉੱਤੇ ਜ਼ੋਰ ਦੀ ਇੱਕ ਸੱਟ ਮਾਰ ਦਿੱਤੀ। ਮਨੁੱਖ ਥੋੜਾ ਚਿਰ ਲਾਗੇ ਖਲੋਤਾ ਰਿਹਾ, ਜਦੋਂ ਭਗਤ ਜੀ ਨਹੀਂ ਬੋਲੇ ਤੇ ਉੱਠ ਕਰਕੇ ਲਾਗੋਂ ਚਲੇ ਗਿਆ। ਜਦੋਂ ਗਿਆ ਅਗਲੇ ਦਿਨ ਫੇਰ ਆਇਆ, ਉਹੀ ਪ੍ਰਸ਼ਨ ਫਿਰ ਭਗਤ ਜੀ ਨੂੰ ਆਣ ਕਰਕੇ ਕੀਤਾ ਕਿ ਮੈਂ ਇਸ ਮਨ ਨੂੰ ਆਪਣੇ ਵਸ ਵਿੱਚ ਕਰਨਾ ਚਾਹੁੰਦਾ, ਪਰ ਮੇਰਾ ਮਨ ਮੇਰੇ ਵਸ ਵਿੱਚ ਨਹੀਂ ਆਉਂਦਾ, ਇਹ ਦੱਸੋ ਕਿਵੇਂ ਆਵੇਗਾ। ਕਹਿੰਦੇ ਭਗਤ ਜੀ ਨੇ ਫੇਰ ਉਸ ਵੇਲੇ ਥੌੜਾ ਫੜਿਆ ਤੇ ਉਸ ਕਿਲੇ ਦੇ ਉੱਤੇ ਜ਼ੋਰ ਦੀ ਸੱਟ ਮਾਰ ਦਿੱਤੀ ਤੇ ਉੱਠਿਆ, ਥੋੜਾ ਚਿਰ ਸਮਾਂ ਲਾ ਕੇ ਬੈਠਾ ਸੀ, ਫਿਰ ਚਲੇ ਗਿਆ। ਤੀਸਰਾ ਦਿਨ ਹੋਇਆ, ਤੀਜੇ ਦਿਨ ਫਿਰ ਭਗਤ ਜੀ ਦੇ ਪਾਸ ਜਿਸ ਸਮੇਂ ਪਹੁੰਚਿਆ ਨਾ, ਭਗਤ ਜੀ ਨੂੰ ਆਣ ਕਰਕੇ ਜਦੋਂ ਬੇਨਤੀ ਕੀਤੀ, ਉਹੀ ਬੇਨਤੀ ਕਿ ਮੇਰਾ ਮਨ ਕਿਵੇਂ ਵਸ ਵਿੱਚ ਆਵੇਗਾ। ਭਗਤ ਜੀ ਨੇ ਥੌੜਾ ਫੜਿਆ ਤੇ ਕਿਲੇ ਤੇ ਸੱਟ ਮਾਰੀ ਤੇ ਅੱਜ ਖਿੱਚ ਕਰਕੇ ਬੋਲਿਆ। ਕਹਿਣ ਲੱਗਾ ਭਗਤ ਜੀ, ਤਿੰਨ ਦਿਨ ਹੋ ਗਏ ਮੈਨੂੰ ਤੁਹਾਡੇ ਪਾਸ ਆਉਂਦਿਆਂ, ਮੈਂ ਪ੍ਰਸ਼ਨ ਕਰਦਾ ਹਾਂ, ਪਰ ਤੁਸੀਂ ਇਹ ਥੌੜਾ ਫੜਦੇ ਹੋ, ਕਿਲੇ ਤੇ ਸੱਟ ਮਾਰ ਦਿੰਦੇ ਹੋ, ਮੇਰੇ ਪ੍ਰਸ਼ਨ ਦਾ ਉੱਤਰ ਕਿਉਂ ਨਹੀਂ ਦਿੰਦੇ। ਫਿਰ ਭਗਤ ਜੀ ਬੋਲੇ, ਕਹਿਣ ਲੱਗੇ ਅੱਜ ਤਿੰਨ ਹੀ ਦਿਨ ਹੋ ਗਏ ਗੁਰਮੁਖਾ ਤੇਰੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਹੋਇਆ, ਤਿੰਨ ਹੀ ਦਿਨ ਹੋ ਗਏ ਨੇ। ਤੂੰ ਪੁੱਛਿਆ ਸੀ ਮਨ ਕਿਵੇਂ ਵਸ ਵਿੱਚ ਆਵੇਗਾ, ਇਹ ਮਨ ਕਿਵੇਂ ਪਰਮੇਸ਼ਰ ਦੇ ਵਿੱਚ ਲੱਗੇਗਾ, ਤੇ ਇਸ ਕਿਲੇ ਵੱਲ ਵੇਖ, ਕਿਲੇ ਵੱਲ ਅਸੀਂ ਤੈਨੂੰ ਦੱਸਿਆ ਹੈ, ਤੈਨੂੰ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਪਹਿਲੇ ਦਿਨ ਤੂੰ ਆਇਆ ਸੀ, ਇਹ ਕਿੱਲਾ ਪਾਸੇ ਪਿਆ ਸੀ, ਜਦੋਂ ਪਹਿਲੇ ਦਿਨ ਤੂੰ ਪ੍ਰਸ਼ਨ ਕੀਤਾ ਤੇ ਅਸੀਂ ਕਿੱਲਾ ਫੜ ਕਰਕੇ ਇਹਦੇ ਤੇ ਥੌੜੇ ਨਾਲ ਸੱਟ ਮਾਰੀ, ਇਹ ਕਿੱਲਾ ਥੋੜਾ ਜਿਹਾ ਗੱਡਿਆ ਗਿਆ, ਦੂਜੇ ਦਿਨ ਆਇਆ, ਦੂਜੇ ਦਿਨ ਅਸੀਂ ਫਿਰ ਇਸ ਹਥੌੜੇ ਦੇ ਨਾਲ ਇਹਦੇ ਤੇ ਸੱਟ ਮਾਰੀਏ, ਥੱਲੇ ਹੋਰ ਚਲੇ ਗਿਆ। ਅੱਜ ਤੀਜੇ ਦਿਨ ਤੂੰ ਆਇਆ, ਤੀਸਰੀ ਸੱਟ ਅਸੀਂ ਫਿਰ ਮਾਰ ਦਿੱਤੀ ਇਹਦੇ ਉੱਤੇ, ਇਹ ਕਿੱਲਾ ਹੋਰ ਥੋੜਾ ਜਿਹਾ ਥੱਲੇ ਚਲੇ ਗਿਆ ਹੈ। ਇਸੇ ਪ੍ਰਕਾਰ ਇਹ ਮਨ ਹੈ। ਭਗਤ ਜੀ ਕਹਿਣ ਲੱਗੇ, ਫਿਕਰ ਨਾ ਕਰ, ਪਰ ਪਰਮੇਸ਼ਰ ਦਾ ਨਾਮ ਨਾ ਛੱਡੀ, ਨਾਮ ਪਰਮੇਸ਼ਰ ਦੀ ਬਾਣੀ ਨਾ ਛੱਡ, ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਨਾ ਛੱਡ। ਇਹ ਨਾ ਸੋਚ ਕਿ ਮੇਰਾ ਮਨ ਨਹੀਂ ਲੱਗਦਾ, ਜੇ ਮਨ ਨਹੀਂ ਲੱਗਦਾ ਤੇ ਬੈਠ ਗਿਆ ਪਰਮੇਸ਼ਰ ਦੇ ਨਾਮ ਨੂੰ ਛੱਡ ਦਿੱਤਾ। ਕਹਿੰਦੇ ਏਦਾਂ ਨਹੀਂ, ਪਰਮੇਸ਼ਰ ਦਾ ਵਿੱਚ ਮਨ ਜਿਹੜਾ ਲੱਗੇਗਾ। ਕਿਉਂ? ਜੇ ਅਸੀਂ ਇਹੀ ਸੋਚ ਕੇ ਗੁਰਮੁਖੋ ਛੱਡ ਦਈਏ ਨਾ ਕਿ ਮਨ ਤੇ ਲੱਗਦਾ ਨਹੀਂ ਤੇ ਚਲੋ ਛੱਡੋ, ਕੀ ਬਾਣੀ ਪੜ੍ਹਨੀ ਹੈ, ਕੀ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ, ਤੇ ਫਿਰ ਜਿਹੜਾ ਲੱਗਣਾ ਸੀ ਨਾ ਅਸੀਂ ਤੇ ਉਹ ਵੀ ਫਿਰ ਹਟਾ ਬੈਠੇ। ਭਗਤ ਜੀ ਕਹਿਣ ਲੱਗੇ, ਜਿੱਦਾਂ ਕਿੱਲਾ ਗੱਡਿਆ ਗਿਆ ਨਾ, ਇਸੇ ਤਰੀਕੇ ਦੇ ਨਾਲ ਮਨ ਰੂਪੀ ਕਿੱਲੇ ਦੇ ਉੱਤੇ ਨਾਮ ਰੂਪੀ ਥੌੜੇ ਦੇ ਨਾਲ ਸੱਟ ਮਾਰ। ਕਹਿੰਦੇ ਕਦੇ ਨਾ ਕਦੇ ਹੌਲੀ ਹੌਲੀ ਕਹਿੰਦੇ ਆਪਣੇ ਆਪ ਹੀ ਮਨ ਜਿਹੜਾ ਪਰਮੇਸ਼ਰ ਦੇ ਵਿੱਚ ਲੱਗ ਜਾਵੇਗਾ। ਜਿਸ ਤਰ੍ਹਾਂ ਗੁਰਮੁਖੋ ਕਿਤੇ ਕੰਧ ਦੇ ਉੱਤੇ ਲੀਕ ਮਾਰਨ ਲੱਗ ਪਈਏ ਨਾ, ਪਹਿਲੇ ਦਿਨ ਮਾਰੀ, ਦੂਜੇ ਦਿਨ ਮਾਰੀ, ਤੀਜੇ ਦਿਨ ਮਾਰੀ, ਤੇ ਉਥੋਂ ਕੰਧ ਤੋਂ ਰੰਗ ਉਤਰ ਕਰਕੇ ਤੇ ਥੱਲੇ ਹੋਰ ਰੰਗ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜੇ ਬਾਣੀ ਪੜ੍ਹੀ ਜਾਵਾਂਗੇ, ਸਿਮਰਨ ਕਰੀ ਜਾਵਾਂਗੇ, ਨਾਮ ਜਪੀ ਜਾਵਾਂਗੇ, ਤੇ ਮਨ ਦੀ ਜਿਹੜੀ ਮੈਲ ਹੈ ਉਤਰ ਜਾਵੇਗੀ, ਹੋਰ ਨਵਾਂ ਰੰਗ ਜਿਹੜਾ ਚੜ੍ਹਨਾ ਸ਼ੁਰੂ ਹੋ ਜਾਵੇਗਾ। ਪਰਮੇਸ਼ਰ ਦਾ ਨਾਮ ਜਿਹੜਾ, ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਵੇਗਾ, ਮਨ ਜਿਹੜਾ ਪਰਮੇਸ਼ਰ ਦੇ ਵਿੱਚ ਲੱਗ ਜਾਵੇਗਾ, ਬਖਸ਼ਿਸ਼ ਹੋ ਜਾਵੇਗੀ। ਤੇ ਫਿਰ ਜਦੋਂ ਸਤਿਗੁਰਾਂ ਦੀ ਪੂਰਨ ਬਖਸ਼ਿਸ਼ ਹੋ ਗਈ ਨਾ, ਤੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ। ਮਾਲਕ ਕਹਿੰਦੇ ਫਿਰ ਉਸ ਜੀਵ ਦੇ ਉੱਤੇ ਕਿਹੜੀ ਬਖਸ਼ਿਸ਼ ਹੁੰਦੀ ਹੈ? ਮਨ ਬਸ ਆਵ ਹੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪੂਰਨ ਕਿਰਪਾ ਹੋ ਜਾਂਦੀ ਹੈ, ਨਾਮ ਜਪ ਕਰਕੇ ਪਰਮੇਸ਼ਰ ਦੀਆਂ ਖੁਸ਼ੀਆਂ ਲੈ ਲੈਂਦਾ ਜੀਵ, ਤੇ ਗੁਰਸਿੱਖੋ ਉਸ ਵੇਲੇ ਮਨ ਜਿਹੜਾ ਵਸ ਦੇ ਵਿੱਚ ਆ ਜਾਂਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਉਪਦੇਸ਼ ਦਿੰਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੇਰਾ ਮਨ ਰਾਮ ਨਾਮ ਮਨ ਮਾਨੀ। ਗੁਰਮੁਖੋ ਹੁਣ ਪਰਮੇਸ਼ਰ ਵਾਹਿਗੁਰੂ ਦੇ ਮਨ ਰਾਮ ਨਾਮ ਦੇ ਵਿੱਚ ਜਿਹੜਾ ਮਨ ਹੈ ਮਨ ਗਿਆ ਹੈ, ਬਖਸ਼ਿਸ਼ ਹੋ ਗਈ ਹੈ। ਇਹ ਮਨ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਿਆ ਹੈ।
ਮੇਰਾ ਹੀਰ ਸਤਿਗੁਰ ਪ੍ਰੀਤ ਲਗਾਈ, ਮਨ ਹਰ ਹਰ ਕਥਾ ਸੁਖਨੀ।
ਤੇ ਜਿਨ੍ਹਾਂ ਦੇ ਹਿਰਦਿਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਪ੍ਰੀਤੀ ਲਗਾ ਦਿੱਤੀ, ਪ੍ਰੀਤੀ ਜਿਨ੍ਹਾਂ ਦੇ ਹਿਰਦਿਆਂ ਨੂੰ ਪ੍ਰੀਤੀ ਲੱਗ ਗਈ ਨਾ, ਤੇ ਸਤਿਗੁਰਾਂ ਦੀ ਜਿਹੜੀ ਕਥਾ ਹੈ ਉਹਨਾਂ ਨੂੰ ਹੀ ਚੰਗੀ ਲੱਗੀ ਹੈ, ਦੂਸਰੇ ਨੂੰ ਗੁਰੂ ਦੀ ਕਥਾ ਚੰਗੀ ਨਹੀਂ ਲੱਗਦੀ। ਜਿਹੜੇ ਮਨਮੁਖ ਪੁਰਸ਼ ਹਨ ਉਹਨਾਂ ਨੂੰ ਕਹਿ ਦਈਏ ਕਿ ਗੁਰੂ ਘਰ ਆਓ, ਆਉਂਦੇ ਹੀ ਨਹੀਂ। ਉਹਨਾਂ ਨੂੰ ਕਹਿ ਦੋ ਕਿ ਤੇ ਅੰਮ੍ਰਿਤ ਛਕ ਲਾ ਭਾਈ, ਅੱਗੋਂ ਬੜੀਆਂ ਹੀ ਮਾੜੀਆਂ ਗੱਲਾਂ ਕਰਦੇ ਨੇ, ਅੰਮ੍ਰਿਤ ਛਕਣ ਦੇ ਨਾਲ ਕੀ ਲਾਭ ਹੋ ਜਾਵੇਗਾ, ਇਹੋ ਜਿਹੀਆਂ ਗੱਲਾਂ ਕਰਦੇ ਹਨ। ਜਾਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਜਿਹੜਾ ਕੀ ਹੈ ਮਨ ਜਿਹੜਾ ਬੰਦੇ ਦਾ ਉਹ ਠੀਕ ਹੋਣਾ ਚਾਹੀਦਾ, ਸਹੀ ਹੋਣਾ ਚਾਹੀਦਾ, ਅੰਮ੍ਰਿਤ ਸ਼ਕਲ ਦੇ ਨਾਲ ਕੀ ਹੋਣਾ, ਇਹੋ ਜਿਹੀਆਂ ਗੱਲਾਂ ਕਰਦੇ ਹੈ, ਇਹੋ ਜਿਹੇ ਪ੍ਰਸ਼ਨ ਕਰਦੇ। ਗੁਰਮੁਖ ਪਿਆਰਿਓ, ਮਨ ਜਿਹੜਾ ਜਿੱਥੇ ਸਾਡਾ ਅੰਦਰੀ ਪਹਿਰਾਵਾ ਹੈ ਨਾ, ਜਿੱਥੇ ਬਾਹਰੀ ਪਹਿਰਾਵਾ ਹੈ, ਉੱਥੇ ਅੰਦਰ ਵੀ ਫੇਰ ਸਹੀ ਹੁੰਦਾ ਜੇ ਬਾਹਰੀ ਪਹਿਰਾਵਾ ਸਹੀ ਹੋਵੇਗਾ। ਜੇ ਬਾਹਰੀ ਪਹਿਰਾਵਾ ਸਹੀ ਨਾ ਨਾ ਹੋਵੇਗਾ, ਤੇ ਅੰਦਰੀ ਪਹਿਰਾਵਾ ਸਾਡਾ ਜਿਹੜਾ ਵੀ ਸਹੀ ਨਹੀਂ ਹੋ ਸਕਦਾ। ਕਿਉਂਕਿ ਜੇ ਅਸੀਂ ਬਾਹਰੋਂ ਆਪਣੇ ਆਪ ਨੂੰ ਸੰਕੋਚਾਂਗੇ ਤੇ ਫੇਰ ਹੀ ਅੰਦਰ ਸ਼ੁੱਧ ਹੁੰਦਾ ਹੈ। ਜੇ ਹੁਣ ਕੋਈ ਭਾਂਡਾ ਹੈ ਤੇ ਉਹ ਭਾਵੇਂ ਅੰਦਰੋਂ ਤੇ ਸਾਫ ਹੈ, ਦਿਖ ਰਿਹਾ ਸਾਫ, ਤੇ ਜੇ ਬਾਹਰੋਂ ਲਿਬੜਿਆ ਤੇ ਉਹਦੇ ਵਿੱਚ ਤਾਂ ਵੀ ਕੋਈ ਵਸਤੂ ਪਾ ਕਰਕੇ ਨਹੀਂ ਛਕੇਗਾ ਕਿ ਭਾਂਡਾ ਲਿਬੜਿਆ। ਇਸੇ ਤਰੀਕੇ ਦੇ ਨਾਲ ਜੇ ਅੰਦਰੋਂ ਭਾਂਡਾ ਲਿਬੜਿਆ ਤੇ ਬਾਹਰੋਂ ਸਾਫ ਤੇ ਤਾਂ ਵੀ ਉਹਦੇ ਵਿੱਚ ਕੋਈ ਪਾ ਕਰਕੇ ਕੁਛ ਨਹੀਂ ਸਕਦਾ। ਇਸੇ ਤਰ੍ਹਾਂ ਹੀ ਗੁਰਸਿੱਖਾ ਸਾਨੂੰ ਅੰਦਰੋਂ ਤੇ ਬਾਹਰੋਂ ਦੋਹਾਂ ਹੀ ਪਾਸਿਓਂ ਸਾਨੂੰ ਸਾਫ ਹੋਣਾ ਪਵੇਗਾ, ਫਿਰ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹਾਂ। ਸਾਨੂੰ ਜਿੱਥੇ ਮਨ ਸਾਡਾ ਸਾਫ ਕਰਨਾ ਹੈ, ਅਸੀਂ ਉੱਥੇ ਨਾਲ ਦੀ ਨਾਲ ਗੁਰਮੁਖੋ ਪਹਿਲਾਂ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੇ ਪਾਸੋਂ ਅਸੀਂ ਨਾਮ ਦੀ ਦਾਤ ਪ੍ਰਾਪਤ ਕਰੀਏ। ਉਸ ਨਾਮ ਨੂੰ ਗੁਰਮੁਖੋ ਜਪ ਕਰਕੇ ਜਿਹੜੇ ਸਾਡੇ ਅੰਦਰ ਬੈਠੇ ਹਨ ਨਾ ਵਿਸ਼ੇ ਵਕਾਰ, ਉਹਨਾਂ ਨੂੰ ਨਾਸ ਕਰੀਏ, ਉਹਨਾਂ ਵੈਰੀਆਂ ਨੂੰ ਦੂਰ ਕਰੀਏ, ਦੂਤਾਂ ਨੂੰ ਦੂਰ ਕਰੀਏ ਜਿਹੜੇ ਕਾਮ ਕ੍ਰੋਧ ਮੁੱਲ ਹੰਕਾਰ ਰੂਪ ਹਨ, ਇਹਨਾਂ ਨੂੰ ਦੂਰ ਕਰੀਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਜਿਹੜੇ ਇਸ ਪ੍ਰਕਾਰ ਨਾਮ ਨੂੰ ਜਪਦੇ ਨੇ, ਜਿਹੜੇ ਅਮਰ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਗਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਮੇਰਾ ਹਿਰਦੈ ਸਤਿਗੁਰ ਪ੍ਰੀਤ ਲਗਾਈ, ਜਿਨ੍ਹਾਂ ਦੇ ਹਿਰਦੇ ਨੂੰ ਪਰਮੇਸ਼ਰ ਨੇ ਪ੍ਰੀਤੀ ਲਗਾ ਦਿੱਤੀ, ਪ੍ਰੇਮ ਲਗਾ ਦਿੱਤਾ। ਤੇ ਗੁਰੂ ਸਾਹਿਬ ਜੀ ਕਹਿੰਦੇ, ਮਨ ਹਰ ਹਰ ਕਥਾ ਸੁਖਾਨੀ, ਉਹਨਾਂ ਦੇ ਮਨ ਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ ਚੰਗੀ ਲੱਗਦੀ ਹੈ। ਉਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਸਾਖੀਆਂ, ਗੁਰੂ ਸਾਹਿਬ ਜੀ ਦਾ ਜੀਵਨ, ਸਤਿਗੁਰਾਂ ਦਾ ਇਤਿਹਾਸ ਸਰਵਣ ਕਰਦੇ ਆ, ਸਤਿਗੁਰਾਂ ਦੀ ਕਥਾ ਸਰਵਣ ਕਰਦੇ, ਗੁਰਬਾਣੀ ਸੁਣਦੇ, ਗੁਰਬਾਣੀ ਪੜ੍ਹਦੇ ਹਨ, ਜਿਨ੍ਹਾਂ ਨੂੰ ਸਤਿਗੁਰਾਂ ਦੇ ਨਾਲ ਪ੍ਰੀਤੀ ਲੱਗੀ ਹੈ। ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਪ੍ਰੇਮ ਤੋਂ ਬਗੈਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਜਿਨ੍ਹਾਂ ਨੂੰ ਪ੍ਰੇਮ ਹੈ, ਗੁਰੂ ਤੇ ਭਰੋਸਾ ਵੀ ਉਹਨਾਂ ਨੂੰ ਹੀ ਹੈ, ਉਹਨਾਂ ਨੂੰ ਭਰੋਸਾ ਹੈ ਜਿਨ੍ਹਾਂ ਨੂੰ ਗੁਰੂ ਦੇ ਨਾਲ ਪ੍ਰੇਮ ਹੈ। ਬੇਬੇ ਨਾਨਕੀ ਜੀ, ਗੁਰਮੁਖੋ ਪ੍ਰੇਮਾ ਭਗਤੀ ਦੀ ਦਾਤ, ਜਾਤ ਜਿਹੜੀ ਹੈ ਜੇ ਆਪਾਂ ਵੇਖੀਏ ਨਾ, ਤੇ ਬੇਬੇ ਨਾਨਕੀ ਜੀ ਦੇ ਪਾਸੋਂ ਆਪਾਂ ਨੂੰ ਜੇ ਬੇਬੇ ਨਾਨਕੀ ਜੀ ਦਾ ਜੀਵਨ ਆਪਾਂ ਪੜ੍ਹਦੇ ਹਾਂ, ਤੇ ਫਿਰ ਪਤਾ ਲੱਗਦਾ ਕਿ ਪ੍ਰੇਮਾ ਭਗਤੀ ਕੀ ਹੈ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਵੇਈ ਨਦੀ ਦੇ ਵਿੱਚ ਜਾ ਕਰਕੇ ਪ੍ਰਵੇਸ਼ ਹੋਏ ਨੇ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਬਾਹਰ ਨਹੀਂ ਨਾ ਆਏ, ਤਾਂ ਉਸ ਵੇਲੇ ਸਾਰਾ ਸੁਲਤਾਨਪੁਰ ਨਗਰ, ਸਾਰੇ ਲੋਕ ਇਹ ਗੱਲ ਕਹਿਣ ਲੱਗ ਪਏ ਕਿ ਗੁਰੂ ਨਾਨਕ ਦੇਵ ਮਹਾਰਾਜ ਇਸ ਨਦੀ ਦੇ ਵਿੱਚ ਜਾ ਕਰਕੇ ਡੁੱਬ ਗਏ ਨੇ, ਉਹ ਹੁਣ ਕਦੀ ਬਾਹਰ ਨਹੀਂ ਆਉਣਗੇ। ਲੋਕਾਂ ਦੇ ਭਰੋਸੇ ਟੁੱਟ ਗਏ, ਸਾਰੇ ਵਿਆਕੁਲ ਹਨ। ਪਰ ਉਸ ਵੇਲੇ ਜਿਸ ਨੂੰ ਪ੍ਰੇਮ ਹੈ ਤੇ ਜਿਸ ਨੂੰ ਭਰੋਸਾ ਹੈ ਗੁਰੂ ਤੇ, ਉਸ ਵੇਲੇ ਕੌਣ ਸਨ? ਉਹ ਬੇਬੇ ਨਾਨਕੀ। ਜਿੱਥੇ ਹੁਣ ਸਾਰੇ ਲੋਕ ਇਹ ਗੱਲ ਕਹਿ ਰਹੇ ਸਨ ਨਾ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹੁਣ ਬਾਹਰ ਨਹੀਂ ਆਉਣਗੇ, ਤੇ ਉੱਥੇ ਕੇਵਲ ਤੇ ਕੇਵਲ ਇੱਕ ਸ਼ਰਧਾ ਸੀ ਬੇਬੇ ਨਾਨਕੀ ਜੀ ਦੀ, ਪ੍ਰੇਮ ਸੀ ਬੇਬੇ ਨਾਨਕੀ ਜੀ ਦਾ। ਬੇਬੇ ਨਾਨਕੀ ਜੀ ਕਹਿਣ ਲੱਗੇ, ਨਹੀਂ, ਮੇਰੇ ਭਰਾ ਨੂੰ ਕੋਈ ਆਮ ਨਾ ਜਾਣੋ, ਉਹ ਤੇ ਅਕਾਲ ਪੁਰਖ ਦਾ ਸਰੂਪ ਹੈ। ਕਿਉਂਕਿ ਬੇਬੇ ਨਾਨਕੀ ਜੀ ਨੇ ਜਾਣਿਆ, ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਨੇ ਪਤਾ ਲੱਗ ਗਿਆ ਕਿ ਮੇਰਾ ਭਰਾ ਅਕਾਲ ਪੁਰਖ ਦਾ ਸਰੂਪ ਹੈ, ਪਰਮੇਸ਼ਰ ਦਾ ਸਰੂਪ ਹੈ, ਕੋਈ ਆਮ ਮਨੁੱਖ ਨਹੀਂ। ਉਸ ਵੇਲੇ ਕਹਿਣ ਲੱਗੇ, ਆਉਣਗੇ। ਗੁਰਮੁਖੋ ਵੇਖੋ, ਜਿਨ੍ਹਾਂ ਦੀ ਹੁਣ ਪ੍ਰੀਤੀ ਲੱਗੀ ਹੈ ਤੇ ਪ੍ਰੀਤੀ ਦਾ ਬੱਝੇ ਹੋਏ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਫਿਰ ਪ੍ਰਗਟ ਹੋਏ, ਪ੍ਰੀਤੀ ਦੇ ਬੱਝੇ ਹੋਏ। ਜੇ ਬੇਬੇ ਨਾਨਕੀ ਜੀ ਨੇ ਯਾਦ ਕਰਨਾ ਨਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਸੇ ਵੇਲੇ ਸੁਲਤਾਨਪੁਰ ਨਗਰ ਦੇ ਵਿੱਚ ਆ ਜਾਇਆ ਕਰਦੇ ਸਨ, ਜਿਸ ਵੇਲੇ ਨੌਹਾਂ ਖੰਡਾਂ ਦੇ ਸੱਤਾਂ ਦੀਪਾਂ ਦੇ ਦਰਸ਼ਨ ਕਰਵਾ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਵਾਪਸ ਜੋ ਸਵੇਰ ਪਰਬਤ ਦੇ ਲਾਗੇ ਆਏ ਹਨ, ਤੇ ਉਸ ਵੇਲੇ ਬੇਬੇ ਨਾਨਕੀ ਜੀ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨੇ ਆ, ਸਾਡੀ ਭੈਣ ਸਾਨੂੰ ਯਾਦ ਕਰ ਰਹੀ ਹੈ, ਬੇਬੇ ਨਾਨਕੀ ਯਾਦ ਕਰਦੀ, ਆਪਾਂ ਜਾਣਾ ਹੈ। ਮਾਲਕ, ਰਸਤਾ ਤੇ ਬਹੁਤ ਜ਼ਿਆਦਾ ਦੂਰ ਦਾ ਹੈ, ਕਿਵੇਂ ਜਾਵਾਂਗੇ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਦੇ ਨਾਮ ਨੂੰ ਉਚਾਰ, ਵਾਹਿਗੁਰੂ ਕਹਿ। ਵਾਹਿਗੁਰੂ ਆਖਿਆ ਤੇ ਸੁਲਤਾਨਪੁਰ ਨਗਰ ਦੇ ਵਿੱਚ ਉਸੇ ਵੇਲੇ ਆ ਗਏ, ਚੇਤੇ ਕਰ ਰਹੇ ਸਨ, ਉਸੇ ਵੇਲੇ ਆਣ ਕਰਕੇ ਦਰਸ਼ਨ ਦਿੱਤੇ। ਇਹ ਹੈ ਪ੍ਰੇਮਾ ਭਗਤੀ, ਜਿਨ੍ਹਾਂ ਦੇ ਹਿਰਦੇ ਵਿੱਚ, ਬੇਬੇ ਨਾਨਕੀ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਸੀ। ਸੋ ਗੁਰਮੁਖੋ, ਜਿਨ੍ਹਾਂ ਦੇ ਹਿਰਦਿਆਂ ਨੂੰ ਪ੍ਰੇਮ ਲੱਗਾ ਹੈ ਨਾ, ਉਹ ਪਰਮੇਸ਼ਰ ਤੇ ਭਰੋਸਾ ਰੱਖਦੇ ਨੇ, ਤੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰੇਮ ਹੈ ਤੇ ਮਾਲਕ ਗੁਰਮੁਖੋ ਉਸੇ ਵੇਲੇ ਉਹਨਾਂ ਨੂੰ ਦਰਸ਼ਨ ਬਖਸ਼ਦਾ। ਤਾਂ ਹੀ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ, ਸਾਚ ਕਹੋ ਤੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਭੂ ਦੀ ਪ੍ਰਾਪਤੀ ਕੀਤੀ, ਜਿਨ੍ਹਾਂ ਨੇ ਪ੍ਰੇਮ ਕੀਤਾ, ਜਿਨ੍ਹਾਂ ਨੂੰ ਪ੍ਰੇਮ ਹੈ ਸਤਿਗੁਰਾਂ ਦੇ ਨਾਲ, ਜਿਨ੍ਹਾਂ ਨੂੰ ਪ੍ਰੇਮ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਨਾਲ। ਗੁਰਮੁਖੋ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਪ੍ਰੇਮ ਹੈ, ਜਿਨ੍ਹਾਂ ਨੂੰ ਪ੍ਰੇਮ ਆ ਨਾ, ਉਹ ਕਦੇ ਆਪਣੇ ਗਲ ਤੋਂ ਕਿਰਪਾਨ ਨਹੀਂ ਵਿਸਾਰਦੇ। ਸਾਡੀ ਹਾਲਤ ਕੀ ਹੋ ਗਈ ਹੈ? ਸਵੇਰੇ ਚੁੱਕੀ ਗਲ ਦੇ ਵਿੱਚ ਪਾ ਲਈ, ਤੇ ਰਾਤ ਨੂੰ ਜਦੋਂ ਸੌਣ ਲੱਗੇ ਤੇ ਫੜ ਕੇ ਕਿੱਲੀ ਦੇ ਨਾਲ ਟੰਗ ਦਿੱਤੀ। ਇਹ ਪ੍ਰੇਮ ਨਹੀਂ, ਕਿਉਂ? ਗੁਰੂ ਦੇ ਕਕਾਰਾਂ ਦੇ ਨਾਲ ਪ੍ਰੇਮ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੇ ਹਨ, ਮਾਲਕ ਨੇ ਬਖਸ਼ੇ ਨੇ। ਜੇ ਗੁਰੂ ਸਾਹਿਬ ਜੀ ਨੇ ਬਖਸ਼ੇ ਹਨ ਤੇ ਜਿਹੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਰਿਆਦਾ ਦ੍ਰਿੜ ਕਰਾਈ ਹੈ ਨਾ, ਉਹ ਮਰਿਆਦਾ ਦੇ ਵਿੱਚ ਕਿਰਪਾ ਕਰੀਏ। ਤੇ ਸਤਿਗੁਰਾਂ ਨੇ ਕਈ ਇੱਥੇ ਕਹਿੰਦੇ ਆ ਕਿ ਕਿਰਪਾਨ ਪਾਉਣ ਦੇ ਨਾਲ ਕੀ ਹੋ ਜਾਣਾ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਾਂ ਹਨ। ਸਤਿਗੁਰਾਂ ਨੇ ਸਾਨੂੰ ਕਿਰਪਾਨ ਦਿੱਤੀ, ਕਿਰਪਾਨ। ਇਹ ਕਿਰਪਾਨ ਕਾਹਦੇ ਵਾਸਤੇ ਦਿੱਤੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋਂ ਸਾਨੂੰ ਇੱਕ ਬੁੱਕਲ ਦਾ ਹਥਿਆਰ ਦਿੱਤਾ, ਲੋੜ ਪੈਣ ਤੇ ਕਦੇ ਵੀ ਅਸੀਂ ਇਸ ਨੂੰ ਵਰਤ ਸਕਦੇ ਹਾਂ। ਸੁੱਤਾ ਪਿਆ ਕੋਈ ਹਮਲਾ ਕਰ ਦੇਵੇ ਕਿੱਲੀ ਦੇ ਨਾਲ, ਲਾਉਣ ਜਦੋਂ ਨੂੰ ਜਾਣਾ ਉਦੋਂ ਨੂੰ ਅਗਲੇ ਨੇ ਗੱਲ ਆ ਕਰਕੇ ਰੱਖ ਦੇਣਾ। ਸੁੱਤਾ ਪਿਆ ਹੱਥ ਦੇ ਵਿੱਚ ਹੈ, ਕੋਲ ਹੈ, ਉਸ ਦੇ ਵੇਲੇ ਕੱਢ ਕਰਕੇ ਵਾਰ ਕਰ ਸਕਦਾ। ਗੁਰਮੁਖੋ, ਜੇ ਪ੍ਰੇਮ ਹੈ ਤਾਂ ਅਸੀਂ ਗੁਰੂ ਕੇ ਕਕਾਰਾਂ ਨੂੰ ਸੰਭਾਲ ਕਰਕੇ ਰੱਖਾਂਗੇ। ਜੇ ਪ੍ਰੇਮ ਹੈ ਅਸੀਂ ਸਤਿਗੁਰਾਂ ਸਾਹਿਬ ਜੀ ਦੇ ਕਕਾਰ ਕੇਸ ਦਾੜੀ ਰੱਖਾਂਗੇ। ਜੇ ਸਤਿਗੁਰਾਂ ਦੇ ਨਾਲ ਪ੍ਰੇਮ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਨੂੰ ਪ੍ਰੇਮ ਲੱਗਾ ਨਾ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬਚਨ ਜਿਹੜੇ ਸੰਭਾਲੇ ਨੇ, ਉਹ ਯਾਦ ਰੱਖਦੇ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ, ਉਹ ਹਰ ਵੇਲੇ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਸਤਿਗੁਰਾਂ ਤੇ ਭਰੋਸਾ ਰੱਖਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਸਾਨੂੰ ਗੁਰਸਿੱਖੋ ਉਪਦੇਸ਼ ਦਿੰਦੇ ਆ, ਮੇਰਾ ਹੀਰ ਸਤਿਗੁਰ ਪ੍ਰੀਤ ਲਗਾਈ, ਜਿਨ੍ਹਾਂ ਦੇ ਹਿਰਦੇ ਨੂੰ ਸਾਡੇ ਹਿਰਦਿਆਂ ਨੂੰ ਗੁਰਮੁਖੋ ਜਿਨ੍ਹਾਂ ਦੇ ਹਿਰਦਿਆਂ ਨੂੰ ਪਰਮੇਸ਼ਰ ਨੇ ਪ੍ਰੇਮ ਲਗਾ ਦਿੱਤਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਮਨ ਹਰ ਹਰ ਕਥਾ ਸੁਖਾਨੀ, ਉਹਨਾਂ ਦੇ ਮਨ ਨੂੰ ਹੀ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਕਥਾ ਬਹੁਤ ਹੀ ਜ਼ਿਆਦਾ ਚੰਗੀ ਲੱਗਦੀ ਹੈ। ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਦੀਨ ਦਿਆਲ ਹੋਵੋ ਜਨ ਉਪਰ, ਜਨ ਦੇਵ ਆਕਥ ਕਹਾਣੀ।
ਇਹ ਗੁਰੂ ਪਾਤਸ਼ਾਹ ਮਹਾਰਾਜ, ਆਪ ਜੀ ਕਿਰਪਾ ਕਰਕੇ ਸਾਡੇ ਦੀਨਾਂ ਦੇ ਉੱਤੇ ਦਿਆਲ ਹੋਵੋ, ਸਾਡੇ ਤੇ ਬਖਸ਼ਿਸ਼ ਕਰ ਦੇਵੋ। ਇਹ ਮਾਲਕ ਆਪਣੇ ਜਨ ਜਗਿਆਸੂਆਂ ਦੇ ਉੱਤੇ ਕੀ ਬਖਸ਼ੋ, ਜਨ ਦੇਵੋ ਅਕਥ ਕਹਾਣੀ। ਮਾਲਕ ਜਿਹੜੇ ਆਪ ਜੀ ਦੇ ਸਰੂਪ ਦੀ ਜਿਹੜੀ ਕਥਾ ਹੈ ਨਾ, ਅਕਥ ਹੈ ਕਹਾਣੀ, ਸੱਚੇ ਪਾਤਸ਼ਾਹ ਅਕਥ ਹੈ ਆਪ ਜੀ ਦੇ ਸਰੂਪ ਦੀ। ਮਾਲਕ ਇਹ ਕਿਰਪਾ ਕਰਕੇ ਜਿਸ ਤਰ੍ਹਾਂ ਅਕਥ ਕਹਾਣੀ ਸੱਚੇ ਪਾਤਸ਼ਾਹ, ਅਕਥ ਕਥਾ ਜਿਹੜੀ ਜਾਣੀ ਨੀ ਜਾਂਦੀ ਸੱਚੇ ਪਾਤਸ਼ਾਹ, ਜਿਹੜੀ ਆਪ ਜੀ ਨੇ ਆਪਣੇ ਜਗਿਆਸੂਆਂ ਨੂੰ ਜਨਾਈ ਹੈ, ਬਖਸ਼ਿਸ਼ ਕੀਤੀ ਹੈ, ਮਾਲਕ ਉਹ ਸਾਡੇ ਤੇ ਵੀ ਬਖਸ਼ਿਸ਼ ਕਰਕੇ ਉਹ ਕਥ ਕਹਾਣੀ ਸਾਨੂੰ ਜਨਾ ਦੇਣਾ ਕਰੋ।
ਸੰਤ ਜਨਾ ਮਿਲ ਹਰ ਰਸ ਪਾਇਆ, ਹਰ ਮਨ ਤਨ ਮੀਠ ਲਗਾਨੇ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਇੱਥੇ ਬਖਸ਼ਿਸ਼ ਕਰਦੇ ਨੇ, ਰਹਿਮਤਾਂ ਕਰਦੇ ਹਨ। ਕਹਿੰਦੇ ਸੰਤ ਜਨਾ ਮਿਲ ਹਰ ਰਸ ਪਾਇਆ, ਜਿਹੜੇ ਪੂਰਨ ਸੰਤਾਂ ਮਹਾਤਮਾ ਦੀ ਜਿਨ੍ਹਾਂ ਨੇ ਸ਼ਰਨ ਪ੍ਰਾਪਤ ਕਰ ਲਈ, ਕਹਿੰਦੇ ਹਰੀ ਮਾਲਕ ਵਾਹਿਗੁਰੂ ਦੇ ਨਾਮ ਦਾ ਰਸ ਵੀ ਗੁਰਸਿੱਖੋ ਉਹਨਾਂ ਨੇ ਹੀ ਪ੍ਰਾਪਤ ਕੀਤਾ, ਦੂਸਰੇ ਨੇ ਨੀ ਪ੍ਰਾਪਤ ਕੀਤਾ। ਕਿਉਂਕਿ ਜਿਹੜੇ ਸੰਤ ਮਹਾਂਪੁਰਖ ਹਨ ਨਾ, ਉਹ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਮਨ ਤਨ ਮੀਠ ਲਗਾਨੀ, ਗੁਰਮੁਖ ਪਿਆਰਿਓ ਉਹਨਾਂ ਨੂੰ ਹੀ ਪਰਮੇਸ਼ਰ ਦੀ ਕਥਾ, ਉਹਨਾਂ ਨੂੰ ਹੀ ਪਰਮੇਸ਼ਰ ਦਾ ਨਾਮ ਮਨ ਅਤੇ ਤਨ ਦੇ ਨਾਲ ਮਿੱਠਾ ਕਰਕੇ ਲੱਗਿਆ ਹੈ, ਜਿਨ੍ਹਾਂ ਨੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ, ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਬੈਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਮਾਲਕ ਦੀ ਬੰਦਗੀ ਕੀਤੀ ਹੈ, ਉਹਨਾਂ ਨੂੰ ਨਾਮ ਦਾ ਰਸ ਆ ਗਿਆ, ਬਖਸ਼ਾਂ ਹੋ ਗਈਆਂ ਹਨ ਉਹਨਾਂ ਦੇ ਉੱਤੇ, ਅਨੇਕਾਂ ਬਖਸ਼ਾਂ ਮਹਾਂਪੁਰਖ ਕਰ ਦਿੰਦੇ ਹੈ, ਅਨੇਕਾਂ ਹੀ ਬਖਸ਼ਾਂ ਗੁਰਮੁਖ ਪਿਆਰਿਓ। ਕਿਉਂਕਿ ਮਹਾਂਪੁਰਖ ਹੀ ਜੀਵ ਨੂੰ ਕੀ ਹੈ, ਉਪਦੇਸ਼ ਦਿੰਦੇ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਾਨੂੰ ਉਪਦੇਸ਼ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਤਾਂ ਉਪਦੇਸ਼ ਦਿੰਦੇ ਆ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ ਜਿਹੜੇ ਸੰਤ ਮਹਾਂਪੁਰਖ ਹੁੰਦੇ ਆ ਨਾ, ਇਹਨਾਂ ਨੂੰ ਇਵੇਂ ਨਾ ਜਾਣ। ਪੂਰਨ ਬ੍ਰਹਮ ਗਿਆਨੀ ਕੀ ਹੈ? ਪਰਮੇਸ਼ਰ ਦਾ ਰੂਪ ਹੈ। ਬ੍ਰਹਮ ਗਿਆਨੀ ਗੁਰਮੁਖ ਪਿਆਰਿਓ ਐਸਾ ਹੈ ਜਿਵੇਂ ਪਰਮੇਸ਼ਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਵਿੱਚ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਗੁਰਮੁਖੋ ਜਿਸ ਤਰੀਕੇ ਦੇ ਨਾਲ ਸੱਤਵੀਂ ਅਸ਼ਟਪਦੀ ਸਾਧੂ ਦੇ ਪ੍ਰਥਾਏ, ਅੱਠਵੀਂ ਅਸ਼ਟਪਦੀ ਬ੍ਰਹਮ ਗਿਆਨੀ ਦੇ ਪ੍ਰਥਾਏ, ਇਸੇ ਪ੍ਰਕਾਰ ਹੀ ਤੇਰਵੀਂ ਅਸ਼ਟਪਦੀ ਸੰਤ ਦੇ ਪ੍ਰਥਾਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਚਾਰਨ ਕੀਤੀ ਹੈ, ਵਡਿਆਈ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿ ਇਹਨਾਂ ਦੀ ਸੰਗਤ ਕਰਨ ਦੇ ਨਾਲ ਕੀ ਕੁਛ ਨੀ ਪ੍ਰਾਪਤ ਹੁੰਦਾ। ਇਸ ਕਰਕੇ ਸੰਤ ਜਨਾ ਮਿਲ ਹਰ ਰਸ ਪਾਇਆ, ਜਿਹੜੇ ਸੰਤਾਂ ਮਹਾਂਪੁਰਖਾਂ ਨੂੰ ਮਿਲੇ ਹਨ, ਜਿਨ੍ਹਾਂ ਨੇ ਸੰਗਤ ਕੀਤੀ ਹੈ ਭਗਤਾਂ ਦੀ, ਗੁਰਮੁਖ ਪਿਆਰੇ ਉਹਨਾਂ ਨੇ ਹਰੀ ਰਸ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਹੀ ਪਰਮੇਸ਼ਰ ਵਾਹਿਗੁਰੂ ਦਾ ਰਸ ਮਨ ਅਤੇ ਤਨ ਦੇ ਕਰਕੇ ਮਿੱਠਾ ਲੱਗਾ ਹੈ।
ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤ ਨਾਮ ਪਛਾਨੇ।
ਤੇ ਉਹ ਜਿਹੜੇ ਵੈਰਾਗੀ ਗੁਰਮੁਖ ਪਿਆਰੇ, ਜਿਹੜੇ ਹਰੀ ਦੇ ਰੰਗ ਦੇ ਵਿਚ ਰਤੇ ਹੋਏ ਹਨ, ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿਚ ਰਤੇ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਜਿਨ੍ਹਾਂ ਨੇ ਕਿ ਗੁਰਮਤ ਨੂੰ ਪਛਾਣ ਲਿਆ, ਗੁਰਮਤ ਨਾਮ ਪਛਾਣੀ, ਉਹਨਾਂ ਨੇ ਸ੍ਰਿਸ਼ਟ ਮਤ ਧਾਰਨ ਕਰਕੇ ਨਾਮ ਦੀ ਪਛਾਣ ਕਰ ਲਈ ਹੈ ਕਿ ਨਾਮ ਦੀ ਵਡਿਆਈ ਕਿੰਨੀ ਹੈ। ਉਹ ਫਿਰ ਹਰੀ ਦੇ ਰੰਗ ਦੇ ਵਿਚ ਐਸੇ ਵੈਰਾਗੀ ਹਨ, ਰਤੇ ਗਏ ਨੇ, ਉਹਨਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਗਿਆ, ਬਖਸ਼ਾਂ ਹੋ ਗਈਆਂ ਹਨ।
ਪੁਰਖ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੀ ਆਵਣ ਜਾਨੇ।
ਗੁਰਮੁਖੋ ਪੁਰਖ ਹੈ ਇਸ ਜੀਵ ਨੂੰ, ਆਤਮਾ ਨੂੰ ਪੁਰਖ ਹੈ ਜੋ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਮਿਲ ਗਿਆ ਹੈ। ਕਹਿੰਦੇ ਜਦੋਂ ਪਰਮੇਸ਼ਰ ਮਿਲ ਗਿਆ ਫਿਰ ਕੀ ਪ੍ਰਾਪਤ ਕੀਤਾ? ਕਹਿੰਦੇ ਸੁਖ ਪਾਲਿਆ, ਸੁਖ ਦੀ ਬਖਸ਼ਿਸ਼ ਹੋ ਗਈ ਹੈ। ਜੋ ਪੁਰਖ ਮਰਦ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਊ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਮਾਲਕ ਵਾਹਿਗੁਰੂ ਹੈ। ਗੁਰਮੁਖ ਜਦੋਂ ਐਸਾ ਪਰਮੇਸ਼ਰ ਵਾਹਿਗੁਰੂ ਪਾਲਿਆ, ਕੀ ਮਿਲਦਾ? ਸੁਖ ਮਿਲ ਜਾਂਦਾ ਸੁਖ। ਫਿਰ ਸਭ ਚੁੱਕੀ ਆਵਣ ਜਾਣੀ, ਕਹਿੰਦੇ ਫਿਰ ਸਾਰਾ ਨਾਸ ਹੋ ਗਿਆ। ਕੀ? ਸੰਸਾਰ ਤੇ ਆਉਣਾ ਤੇ ਜਾਣਾ, ਜਿਹੜੇ ਜੰਮਣ ਤੇ ਮਰਨ ਦੇ ਚੱਕਰ ਲੱਗੇ ਹੋਏ ਸਨ, ਕਦੀ ਜੰਮ ਪਿਆ ਕਦੀ ਮਰ ਗਿਆ, ਇਹ ਜਿਹੜੇ ਦੁੱਖ ਸਨ ਸਾਰੇ ਦੇ ਸਾਰੇ ਨਾਸ ਹੋ ਗਏ ਨੇ ਜਦੋਂ ਪਰਮੇਸ਼ਰ ਵਾਹਿਗੁਰੂ ਮਰਦ ਸਰੂਪ ਅਕਾਲ ਪੁਰਖ ਨਰਕਾਂ ਤੋਂ ਰੱਖਿਆ ਕਰਨ ਵਾਲਾ ਪ੍ਰਾਪਤ ਹੋ ਗਿਆ ਹੈ।
ਮੈਣੀ ਬਿਰਹੋ ਦੇਖਾ ਪ੍ਰਭ ਸਵਾਮੀ ਰਸਨਾ ਨਾਮ ਬਖਾਨੀ।
ਗੁਰਮੁਖੋ ਜਿਨ੍ਹਾਂ ਨੂੰ ਪ੍ਰੇਮ ਲੱਗਾ, ਪ੍ਰੇਮ ਬਿਰਹੋ ਜਿਨ੍ਹਾਂ ਨੂੰ ਪ੍ਰੇਮ ਲੱਗਾ ਨਾ ਪ੍ਰੇਮ, ਉਸ ਪਰਮੇਸ਼ਰ ਵਾਹਿਗੁਰੂ ਅੱਗੇ ਬੇਨਤੀਆਂ ਕਰਦੇ ਆ। ਬੇਨਤੀਆਂ ਕੀ ਬੇਨਤੀਆਂ ਕਰਦੇ? ਕਿ ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ ਜਿਨ੍ਹਾਂ ਨੇਤਰਾਂ ਦੇ ਨਾਲ ਅਸੀਂ ਆਪ ਜੀ ਦੇ ਦਰਸ਼ਨ ਕਰ ਲਈਏ, ਜਿਨ੍ਹਾਂ ਨੂੰ ਬਿਰਹੋ ਪ੍ਰੇਮ ਲੱਗਾ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਗੁਰਮੁਖ ਪਿਆਰਿਓ ਦਰਸ਼ਨ ਕਹਿੰਦੇ ਹਨ, ਦਰਸ਼ਨ ਕਰ ਲਈਏ। ਇੱਕ ਖਿਨ ਮਾਤਰ ਮਾਲਕ ਆਪ ਜੀ ਦੇ ਦਰਸ਼ਨ ਜਿਹੜੇ ਸਾਡੇ ਤੋਂ ਦੂਰ ਨਾ ਹੋਣ, ਜਿਵੇਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਆਉਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੈ ਜੀਓ। ਇਹ ਮਾਲਕ ਮੈਂ ਰਹਿ ਹੀ ਨਹੀਂ ਸਕਦਾ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ, ਜੇ ਖਿਨ ਮਾਤਰ ਵੀ ਆਪ ਜੀ ਦੇ ਮੈਨੂੰ ਦਰਸ਼ਨ ਨਹੀਂ ਨਾ ਹੁੰਦੇ, ਤੇ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਮੇਰੇ ਮਾਲਕ ਬਹੁਤ ਜ਼ਿਆਦਾ ਦੁੱਖ ਮਹਿਸੂਸ ਕਰਦਾ। ਕੀ ਮਹਿਸੂਸ? ਨੇਤਰਾਂ ਦੇ ਵਿੱਚੋਂ ਜਿਹੜਾ ਨੀਰ ਪਾਣੀ ਹੈ ਚੱਲਦਾ ਹੈ ਜਦੋਂ ਆਪ ਜੀ ਦੇ ਦਰਸ਼ਨ ਨਹੀਂ ਹੁੰਦੇ। ਗੁਰਮੁਖੋ ਐਸਾ ਵਿਛੋੜਾ ਪਰਮੇਸ਼ਰ ਵਾਹਿਗੁਰੂ ਦਾ, ਗੁਰਮੁਖੇ ਜਿਨ੍ਹਾਂ ਉਹਨਾਂ ਦੇ ਵਡਭਾਗ ਹਨ ਜਿਹੜੇ ਗੁਰਸਿੱਖ ਇਸ ਤਰ੍ਹਾਂ, ਜੇ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ ਤੇ ਇਹਨਾਂ ਵਿਛੋੜਾ ਜਿਹੜਾ ਹੈ ਉਹ ਪਰਮੇਸ਼ਰ ਵਾਹਿਗੁਰੂ ਦਾ ਮਹਿਸੂਸ ਕਰਦੇ ਹਨ। ਕਿਉਂਕਿ ਜਿਹੜਾ ਇਹ ਦੁੱਖ ਮਹਿਸੂਸ ਕਰਨਾ, ਦੁੱਖ ਵਿਛੋੜਾ ਕਹਿੰਦੇ, ਇਹ ਦੁੱਖ ਜਿਹੜਾ ਵਿਛੋੜੇ ਦਾ ਮਹਿਸੂਸ ਕਰਨਾ, ਅਸੀਂ ਕੀ ਵਿਛੋੜੇ ਦਾ ਦੁੱਖ ਮਹਿਸੂਸ ਕਰਦੇ ਹਾਂ? ਅਸੀਂ ਤੇ ਜੋ ਸੰਬੰਧੀ ਵਿਛੜ ਗਿਆ ਜਾਂ ਧਨ ਵਿਛੜ ਗਿਆ, ਅਸੀਂ ਇਹ ਤੇ ਦੁੱਖ ਮਹਿਸੂਸ ਕਰਦੇ ਹਾਂ, ਕਦੀ ਇਹ ਮਹਿਸੂਸ ਕੀਤਾ ਹੀ ਨਹੀਂ ਕਿ ਪਰਮੇਸ਼ਰ ਵੀ ਸਾਡੇ ਤੋਂ ਵਿਛੜਿਆ ਹੈ। ਜਿਹੜੇ ਸੰਤ ਮਹਾਤਮਾ ਮਹਾਂਪੁਰਖ ਹੁੰਦੇ ਹਨ ਨਾ, ਉਹ ਪਰਮੇਸ਼ਰ ਦੇ ਨਾਮ ਨੂੰ ਵਿਛੜੇ ਦਾ ਦੁੱਖ ਮੰਨਦੇ ਨੇ, ਮਾਲਕ ਨੂੰ ਵਿਛੜੇ ਦਾ ਦੁੱਖ ਮੰਨਦੇ ਹੈ। ਇਸ ਕਰਕੇ ਜਿਨ੍ਹਾਂ ਨੂੰ ਗੁਰਮੁਖੋ ਪਰਮੇਸ਼ਰ ਦੇ ਨਾਲ ਪ੍ਰੇਮ ਲੱਗਾ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੋ ਬੇਨਤੀਆਂ ਕਰਦੇ ਨੇ, ਨੈਣੀ ਬਿਰਹੋ ਦੇਖਾ ਪ੍ਰਭ ਸਵਾਮੀ, ਇਹ ਮਾਲਕ ਕਿਰਪਾ ਕਰ ਦੇਵੋ, ਐਸਾ ਪ੍ਰੇਮ ਬਖਸ਼ੋ, ਐਸੀ ਬਖਸ਼ਿਸ਼ ਕਰ ਦੇਵੋ, ਅਸੀਂ ਇਹਨਾਂ ਨੇਤਰਾਂ ਦੇ ਨਾਲ ਆਪ ਜੀ ਦੇ ਦਰਸ਼ਨ ਕਰੀਏ। ਭਗਤ ਫਰੀਦ ਜੀ, ਗੁਰਮੁਖੋ ਜਿਸ ਵੇਲੇ ਕਹਿੰਦੇ ਸਰੀਰ ਜਿਹੜਾ ਸੁੱਕ ਕਰਕੇ ਲੱਕੜ ਵਰਗਾ ਹੋ ਗਿਆ ਨਾ, ਤੇ ਉਸ ਵੇਲੇ ਕਹਿੰਦੇ ਭਗਤ ਫਰੀਦ ਜੀ ਦੇ ਨੇਤਰਾਂ ਦੇ ਵਿੱਚ ਕਾਂ ਜਿਹੜੇ ਹੈ ਚੁੰਝਾਂ ਮਾਰਨ ਲੱਗੇ ਹਨ। ਜਦੋਂ ਚੁੰਝਾਂ ਮਾਰਨ ਲੱਗੇ ਤੇ ਉਸ ਵੇਲੇ ਭਗਤ ਫਰੀਦ ਜੀ ਨੇ ਕਹਿੰਦੇ ਬਾਣੀ ਉਚਾਰੀ, ਕਾਕਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਯਾਰ। ਕਿ ਸਾਰਾ ਮਾਸ ਭਾਵੇਂ ਖਾ ਲਓ, ਭਾਵੇਂ ਸਾਰਾ ਖਾਧਾ ਗਿਆ, ਪਰ ਇਹ ਜਿਹੜੇ ਮੇਰੇ ਨੇਤਰ ਹਨ ਕਹਿੰਦੇ ਇਹਨਾਂ ਨੂੰ ਨਾ ਛੋਹੋ। ਕਿਉਂ? ਪਤੀ ਪਰਮੇਸ਼ਰ ਵਾਹਿਗੁਰੂ ਨੂੰ ਦੇਖਣ ਦੀ ਆਸ ਹੈ, ਮਾਲਕ ਨੂੰ ਵੇਖਣ ਦੀ ਇੱਕ ਆਸ ਹੈ, ਇਹਨਾਂ ਨੇਤਰਾਂ ਦੇ ਨਾਲ ਪਰਮੇਸ਼ਰ ਨੂੰ ਦੇਖਣਾ ਹੈ। ਤਾਂ ਉਹ ਭਗਤ ਰਵਿਦਾਸ ਜੀ ਵੀ ਉਚਾਰਦੇ ਹੈ, ਭਗਤ ਰਵਿਦਾਸ ਜੀ ਵੀ ਉਸ ਮਾਲਕ ਅੱਗੇ ਬੇਨਤੀਆਂ ਕਰਦੇ ਹਨ। ਕੀ ਕਰਦੇ ਹਨ?
ਇਹ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੋ ਸਾਡੇ ਉੱਤੇ। ਬਹੁਤ ਜਨਮ ਵਿਚਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਿ ਬੜੇ ਜਨਮ ਜਿਹੜੇ ਬਤੀਤ ਹੋ ਗਏ ਹਨ ਆਪ ਜੀ ਦੇ ਦਰਸ਼ਨ ਕੀਤੇ ਤੋਂ ਬਗੈਰ। ਮਾਲਕ ਹੁਣ ਇਹ ਬਖਸ਼ਿਸ਼ ਕਰ ਦਿਓ, ਇਹ ਜਨਮ ਜਿਹੜਾ ਤੁਹਾਡੇ ਲੇਖੇ ਲਾ ਦਿੱਤਾ ਬਖਸ਼ਿਸ਼ ਕਰ ਦਿਓ। ਇੱਕ ਆਸ ਹੈ ਮਨ ਦੇ ਵਿੱਚ ਕਿ ਆਪ ਜੀ ਦੇ ਦਰਸ਼ਨ ਹੋ ਜਾਣ, ਇਹ ਬਖਸ਼ਿਸ਼ ਕਰ ਦੇਵੋ। ਗੁਰਮੁਖੋ ਜਿਨ੍ਹਾਂ ਨੂੰ ਪ੍ਰੇਮ ਹੈ ਨਾ ਪ੍ਰੇਮ, ਉਹੀ ਫਿਰ ਇਸ ਨੇਤਰਾਂ ਦੇ ਨਾਲ ਮਾਲਕ ਦੇ ਦਰਸ਼ਨ ਚਾਹੁੰਦੇ ਨੇ ਕਿ ਪਰਮੇਸ਼ਰ ਤੇਰੇ ਦਰਸ਼ਨ ਹੋ ਜਾਣ, ਤੇਰੀ ਬਖਸ਼ਿਸ਼ ਹੋ ਜਾਵੇ। ਨੈਣੀ ਬਿਰਹੋ ਦੇਖਾ ਪ੍ਰਭ ਸਵਾਮੀ, ਉਹ ਗੁਰਮੁਖ ਪਿਆਰਿਓ ਸਵਾਮੀ ਮਾਲਕ ਨੂੰ ਇਹਨਾਂ ਨੇਤਰਾਂ ਦੇ ਨਾਲ ਦੇਖਣਾ ਚਾਹੁੰਦੇ ਹਨ। ਰਸਨਾ ਨਾਮ ਵਖਾਣੀ, ਇਸ ਰਸਨਾ ਦੇ ਨਾਲ ਉਸ ਪਰਮੇਸ਼ਰ ਦੇ ਨਾਮ ਨੂੰ ਚਾੜਦੇ ਨੇ।
ਰਾਵਣੀ ਕੀਰਤਨ ਸੁਣੋ ਦਿਨ ਰਾਤੀ, ਹਿਰਦੈ ਹਰ ਹਰ ਭਾਮੀ।
ਗੁਰਮੁਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਗੁਰਸਿੱਖਾ ਸਰਵਣੀ ਕੀਰਤਨ ਸੁਣੋ ਦਿਨ ਰਾਤੀ। ਕਹਿੰਦੇ ਜਿਹੜੇ ਕੰਨ ਹਨ ਨਾ ਕੰਨ, ਇਹਨਾਂ ਕੰਨਾਂ ਦੇ ਨਾਲ ਕੀ ਕਰ, ਇਹਨਾਂ ਕੰਨਾਂ ਦੇ ਨਾਲ ਸਰਵਣੀ ਸੁਣੋ, ਸਰਵਣੀ ਕੀਰਤਨ ਸੁਣੋ ਦਿਨ ਰਾਤੀ। ਮਾਲਕ ਦਾ ਕੀਰਤਨ ਸੁਣ, ਕੀਰਤਨ ਪਰਮੇਸ਼ਰ ਵਾਹਿਗੁਰੂ ਦਾ ਕੀਰਤਨ ਸੁਣ। ਜਿਸ ਤਰੀਕੇ ਦੇ ਨਾਲ ਗੁਰਮੁਖ ਨੌ ਪ੍ਰਕਾਰ ਦੀ ਭਗਤੀ ਹੈ ਨਾ, ਤੇ ਨੌ ਪ੍ਰਕਾਰ ਦੀ ਭਗਤੀ ਦੇ ਵਿੱਚੋਂ ਸ਼੍ਰੋਮਣੀ ਭਗਤੀ ਸਭ ਤੋਂ ਉੱਤਮ ਭਗਤੀ ਹੈ, ਕੀਰਤਨ ਭਗਤੀ। ਪਰਮੇਸ਼ਰ ਨੇ ਗੁਰਮੁਖ ਵਡਿਆਈ ਦਿੱਤੀ ਹੈ। ਜਿਸ ਤਰ੍ਹਾਂ ਕੋਈ ਪੰਚਾਇਤ ਹੁੰਦੀ ਹੈ ਨਾ, ਪੰਚਾਇਤ ਪਿੰਡ ਦੀ ਨਗਰ ਦੀ ਪੰਚਾਇਤ ਹੁੰਦੀ ਹੈ, ਉਹਦੇ ਵਿੱਚ ਮੈਂਬਰ ਹੁੰਦੇ ਨੇ, ਮੈਂਬਰਾਂ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਰਪੰਚ ਹੁੰਦਾ ਹੈ, ਤੇ ਇਸੇ ਪ੍ਰਕਾਰ ਹੀ ਗੁਰਮੁਖ ਪਿਆਰਿਓ ਜਿਹੜੀ ਨੌ ਪ੍ਰਕਾਰ ਦੀ ਭਗਤੀ ਹੈ, ਇਹਨਾਂ ਸਾਰਿਆਂ ਤੋਂ ਉੱਪਰ ਕੀ ਹੈ, ਕੀਰਤਨ ਭਗਤੀ ਹੈ, ਪਰਮੇਸ਼ਰ ਦੀ ਕੀਰਤਨ ਭਗਤੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ, ਗੁਰੂ ਮਹਾਰਾਜ ਸਾਹਿਬ ਜੀ ਤਾਂ ਹੀ ਹੁਕਮ ਕਰਦੇ ਹਨ, ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਕਲ ਯੁਗ ਦੇ ਵਿੱਚ ਮਾਲਕ ਨੇ ਕੀਰਤਨ ਨੂੰ ਪ੍ਰਧਾਨਗੀ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਧਿਆਨ ਲਗਾ ਕਰਕੇ ਇਸ ਮਾਲਕ ਦੀ ਭਗਤੀ ਨੂੰ ਕਰ, ਭਗਤੀ ਨੂੰ ਸੁਣ। ਇਸ ਤਰ੍ਹਾਂ ਸਰਵਣੀ ਕੀਰਤਨ ਸੁਣੋ ਦਿਨ ਰਾਤੀ, ਇਹਨਾਂ ਕੰਨਾਂ ਦੇ ਨਾਲ ਹਰ ਵੇਲੇ ਦਿਨ ਰਾਤ ਉਸ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਨੂੰ ਸੁਣਨਾ ਕਰ। ਹਿਰਦੈ ਹਰ ਹਰ ਭਾਨੀ, ਜੋ ਹਿਰਦੇ ਵਿੱਚ ਤੈਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਭਾ ਜਾਵੇ, ਬਖਸ਼ਿਸ਼ ਹੋ ਜਾਵੇ, ਜੋ ਹਰਿਆਂ ਭਰਿਆ ਕਰਨ ਵਾਲਾ ਹਰੇਕ ਹਿਰਦੇ ਵਿੱਚ ਬਿਰਾਜਮਾਨ ਹੈ।
ਪੰਚ ਜਣਾ ਗੁਰ ਵਸ ਗਤੇ ਆਣੇ, ਤੋ ਉਨ ਮਨ ਨਾਮ ਲਗਾਨੀ।
ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪੰਚ ਜਣਾ ਗੁਰ ਵਸ ਗਤ ਆਣੇ। ਗੁਰਮੁਖੋ ਜਿਹੜੇ ਪੰਜ ਹਨ ਨਾ ਪੰਜ, ਇਹ ਵਸ ਕਿਵੇਂ ਆਉਂਦੇ ਆ? ਕਹਿੰਦੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ। ਪੰਜ ਕਿਹੜੇ ਨੇ? ਪੰਜ ਗਿਆਨ ਇੰਦਰੀ, ਗੁਰਮੁਖ ਪਿਆਰਿਓ ਪੰਜ ਕਾਮ ਕ੍ਰੋਧ ਮੂਲ ਬੰਕਾਰ। ਪੰਜ ਕੀ ਹੈ? ਸ਼ਬਦ ਸਪਰਸ਼ ਰੂਪ ਰਸ ਗੰਧ ਕਿਵੇਂ ਵਸ ਵਿੱਚ ਆਉਂਦੇ ਨੇ? ਮਹਾਰਾਜ ਦੀ ਕਿਰਪਾ ਦੇ ਨਾਲ। ਨਹੀਂ ਤੇ ਦੇਖੋ ਜਿਨ੍ਹਾਂ ਦੇ ਵਿੱਚ ਇੱਕ ਇੱਕ ਹੈ ਨਾ, ਇੱਕ ਇੱਕ ਜਿਨ੍ਹਾਂ ਦੇ ਵਿੱਚ ਇੱਕ ਇੱਕ ਹੈ, ਉਹ ਵੀ ਗੁਰਮੁਖ ਪਿਆਰਿਓ ਬੇਅੰਤ ਹੀ ਭਾਵ ਦੁੱਖ ਮਹਿਸੂਸ ਕਰਕੇ ਆਪਣੇ ਆਪ ਨੂੰ ਨਾਸ਼ ਕਰ ਬੈਠੇ, ਜਿਨ੍ਹਾਂ ਦੇ ਵਿੱਚ ਇੱਕ ਇੱਕ ਹੈ। ਜਿਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਕਹਿੰਦੇ ਇਹ ਮਨੁੱਖ ਤੇਰੇ ਵਿੱਚ ਪੰਜ ਬੈਠੇ ਨੇ, ਪਰ ਵੇਖ ਲਾ ਜਿਨ੍ਹਾਂ ਦੇ ਵਿੱਚ ਇੱਕ ਇੱਕ ਹੈ ਉਹ ਨਹੀਂ ਬਚ ਸਕੇ। ਜਿਸ ਤਰ੍ਹਾਂ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼, ਪੰਚ ਦੋਖ ਅਸਾਧ ਜਮ ਹੈ ਤਾਕੀ ਕਿਤਕ ਆਸ। ਮਾਲ ਕਹਿੰਦੇ ਮ੍ਰਿਗ, ਕਹਿੰਦੇ ਹਿਰਨ ਵੱਲ ਵੇਖ ਲੈ, ਹਿਰਨ ਨੂੰ ਕਾਹਦਾ ਦੋਸ਼ ਹੈ? ਸ਼ਬਦ ਦਾ। ਜਿਸ ਵੇਲੇ ਸ਼ਿਕਾਰੀ ਘੰਡੇ ਹੇੜੇ ਦੀ ਆਵਾਜ਼ ਕੱਢਦੇ ਆ ਨਾ, ਘੰਡੇ ਹੇੜੇ ਦੀ ਆਵਾਜ਼, ਉਹ ਸਾਜ਼ ਨੂੰ ਵਜਾਉਂਦੇ ਆ। ਜਦੋਂ ਘੰਡੇ ਹੇੜੇ ਦੇ ਸਾਜ਼ ਨੂੰ ਵਜਾਉਂਦੇ ਹਨ ਤੇ ਕਹਿੰਦੇ ਹਿਰਨ ਜਿਹੜਾ ਉਹਦੇ ਉੱਤੇ ਮਸਤ ਹੋ ਜਾਂਦਾ, ਪਤਾ ਹੀ ਨਹੀਂ ਰਹਿੰਦਾ, ਸੁੱਧ ਬੁੱਧ ਨਹੀਂ ਰਹਿੰਦੀ ਉਸ ਨੂੰ ਕੋਈ ਵੀ। ਇਸ ਕਰਕੇ ਸ਼ਿਕਾਰੀ ਉਸ ਨੂੰ ਫੜ ਲੈਂਦੇ ਨੇ। ਸਿਰਫ ਇੱਕ ਸ਼ਬਦ ਦੇ ਕਾਰਨ ਹੀ ਆਪਣੇ ਆਪ ਨੂੰ ਨਾਸ਼ ਕਰ ਬੈਠਦਾ, ਕਾਰੀ ਫੜ ਲੈਂਦੇ ਨੇ ਉਸ ਨੂੰ। ਇਸੇ ਤਰੀਕੇ ਦੇ ਨਾਲ ਮ੍ਰਿਗ ਮੀਨ ਮੱਛੀ ਵੇਖੋ, ਮੱਛੀ ਦੇ ਵਿੱਚ ਕੀ ਦੋਸ਼ ਹੈ? ਮੱਛੀ ਦੇ ਵਿੱਚ ਗੁਰਮੁਖ ਪਿਆਰਿਓ ਜੀਭ ਦਾ ਸਵਾਦ, ਰਸ ਦਾ ਜਿਸ ਤਰੀਕੇ ਦੇ ਨਾਲ ਰਸ ਦਾ ਦੋਸ਼ ਹੈ। ਸ਼ਿਕਾਰੀ ਜਿਸ ਤਰੀਕੇ ਦੇ ਨਾਲ ਕੁੰਡੀ ਜਿਸ ਤਰ੍ਹਾਂ ਪਾਉਂਦਾ ਵਿੱਚ ਜਲਦੇ, ਥੋੜਾ ਜਿਹਾ ਮਾਸ ਦੀ ਟੁਕੜੀ ਲਗਾ ਕਰਕੇ, ਪਰ ਮੱਛੀ ਜਿਹੜੀ ਆ ਉਹਦਾ ਸੁਭਾਅ ਉਹ ਜਾਣਦੀ ਹੀ ਨਹੀਂ ਕਿ ਕੁੰਡੀ ਹੈ ਜਾਂ ਕੀ, ਉਸੇ ਵੇਲੇ ਚੱਟ ਮੂੰਹ ਦੇ ਵਿੱਚ ਪਾ ਲੈਂਦੀ ਹੈ। ਮੂੰਹ ਦੇ ਵਿੱਚ ਪਾਉਣ ਦੇ ਨਾਲ ਜਦੋਂ ਉਸਦੇ ਕੁੰਡੀ ਉਹਦੇ ਮੂੰਹ ਦੇ ਵਿੱਚ ਅੜ ਜਾਂਦੀ, ਉਹਨੂੰ ਬਾਹਰ ਕੱਢ ਲੈਂਦੇ ਨੇ, ਚੱਲ ਤੋਂ ਬਾਹਰ ਰਹੀ ਪ੍ਰਾਣ ਨਾਸ। ਇਸੇ ਤਰੀਕੇ ਦੇ ਨਾਲ ਇੱਕ ਰਸ ਦੇ ਕਰਕੇ ਆਪਣੇ ਆਪ ਨੂੰ ਨਾਸ਼ ਕਰ ਬੈਠਦੀ ਹੈ। ਇਸੇ ਤਰ੍ਹਾਂ ਅੱਗੇ ਉਪਦੇਸ਼ ਦਿੰਦੇ ਨੇ ਮ੍ਰਿਗ ਮੀਨ ਭ੍ਰਿੰਗ ਪਤੰਗ ਭ੍ਰਿੰਗ ਭੌਰਾ ਗੁਰਮੁਖੋ ਸੁਗੰਧੀ ਦਾ ਇਸ ਨੂੰ ਸੁਗੰਧੀ ਦੇ ਕਰਕੇ ਹੀ ਕਹਿੰਦੇ ਜਿਸ ਤਰ੍ਹਾਂ ਆਣ ਕਰਕੇ ਕਮਲ ਦੇ ਫੁੱਲ ਦੇ ਉੱਤੇ ਬੈਠਦਾ ਸੁਗੰਧੀ ਦੇ ਕਰਕੇ ਪਰ ਜਦੋਂ ਸੂਰਜ ਛਿਪਦਾ ਕਮਲ ਦਾ ਫੁੱਲ ਬੰਦ ਹੋ ਜਾਂਦਾ ਤੇ ਉਸ ਵੇਲੇ ਸਵੇਰੇ ਜਿਹੜੇ ਫੁੱਲ ਤੋੜਨ ਵਾਲੇ ਆਉਂਦੇ ਨੇ ਤੋੜ ਕਰਕੇ ਲੈ ਜਾਂਦੇ ਨੇ ਤੇ ਤਲਦੇ ਹਨ ਕੜਾਹਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਫੁੱਲਾਂ ਦਾ ਕੁਛ ਬਣਾਉਂਦੇ ਨੇ ਅਰ ਕਦ ਕੱਢਦੇ ਹਨ ਉਹ ਜਿਸ ਤਰ੍ਹਾਂ ਤੇਲ ਦੇ ਕੜਾਹਾਂ ਦੇ ਵਿੱਚ ਤਲਦਿਆਂ ਦੇ ਵਿੱਚ ਭੌਰਾ ਸੜ ਜਾਂਦਾ ਪਤੰਗ ਪਤੰਗ ਗੁਰਮੁਖ ਪਿਆਰਿਓ ਕੀ ਹੈ ਇਸ ਨੂੰ ਰੂਪ ਵੇਖ ਕਰਕੇ ਲੁਭਾਏਮਾਨ ਹੁੰਦਾ ਰੂਪ ਵੇਖ ਕਰਕੇ ਕਿਸ ਤਰੀਕੇ ਦੇ ਨਾਲ ਦੀਵੇ ਦੀ ਲਾਟ ਬਲਦੀ ਹੈ ਤੇ ਦੀਵੇ ਦੀ ਲਾਟ ਦੇ ਉੱਤੇ ਆਪਣੇ ਆਪ ਨੂੰ ਸਾੜ ਲੈਂਦਾ ਇਸੇ ਪ੍ਰਕਾਰ ਕੁੰਚਰ ਗੁਰਮੁਖ ਕੁੰਚਰ ਕਾਹਦਾ ਦੋਸ਼ ਹੈ ਉਹਦੇ ਵਿੱਚ ਗੁਰਮੁਖ ਪਿਆਰਿਓ ਸਪਰਸ਼ ਦਾ ਸਪਰਸ਼ ਕਰਕੇ ਹੀ ਜਿਸ ਤਰ੍ਹਾਂ ਸ਼ਿਕਾਰੀ ਕਹਿੰਦੇ ਜੰਗਲ ਦੇ ਵਿੱਚ ਟੋਆ ਕੱਢ ਕਰਕੇ ਕਾਨੇ ਉੱਤੇ ਰੱਖ ਕਰਕੇ ਤੇ ਕਾਗਜ਼ ਦੀ ਹਥਨੀ ਬਣਾ ਕਰਕੇ ਸਾਹਮਣੇ ਖਿਲਾਰ ਦਿੰਦੇ ਨੇ ਹਾਥੀ ਆਉਂਦਾ ਦੌੜਦਾ ਹੋਇਆ ਤੇ ਉਸ ਟੋਏ ਦੇ ਵਿੱਚ ਡਿੱਗ ਜਾਂਦਾ ਸਪਰਸ਼ ਦੇ ਦੁੱਖ ਕਰਕੇ ਹੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖ ਵੇਖ ਇਹਨਾਂ ਵਿੱਚ ਇੱਕ ਇੱਕ ਸੀ ਇੱਕ ਇੱਕ ਕਰਕੇ ਆਪਣੇ ਆਪ ਨੂੰ ਨਾਸ ਕਰ ਬੈਠੇ ਨੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਇੱਕ ਇੱਕ ਕਰਕੇ ਨਾਸ ਕਰ ਬੈਠੇ ਪੰਚ ਦੋਖ ਅਸਾਧ ਜਾ ਮਹਿ ਤਾਂ ਕਿ ਕਿਤ ਕਾ ਕਹਿੰਦੇ ਤੇਰੇ ਵਿੱਚ ਤੇ ਪੰਜੇ ਹੀ ਹਨ ਤੇਰੇ ਅੰਦਰ ਵਿੱਚ ਸਾਰੇ ਹੀ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਤੇਰੇ ਅੰਦਰ ਇਹ ਪੰਜੇ ਹੀ ਬੈਠੇ ਹਨ ਕਹਿੰਦੇ ਤੂੰ ਕਿਵੇਂ ਬਚ ਸਕਦਾ ਹੈ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਆ ਗੁਰਸਿੱਖੋ ਜੇ ਬਚਣਾ ਹੈ ਜੇ ਨਾ ਇਹਨਾਂ ਪੰਜਾਂ ਤੋਂ ਉਹ ਕਿਵੇਂ ਬਚਾਂਗੇ ਪੰਜ ਜਣਾ ਗੁਰ ਵਸਗਤ ਆਣੇ ਇਹ ਪੰਜੇ ਵਸ ਆਉਂਦੇ ਜੇ ਗੁਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤਾਂ ਉਨਮਨ ਨਾਮ ਲਗਾਨੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਨਾਮ ਦੇ ਨਾਲ ਬਿਰਤੀ ਲਗਾ ਲਈ ਹੈ ਗੁਰੂ ਸਾਹਿਬ ਜੀ ਕਿਰਪਾ ਹੋ ਗਈ ਗੁਰਮੁਖ ਪਿਆਰਿਓ ਉਹਨਾਂ ਦਾ ਮਨ ਜਿਹੜਾ ਪਰਮੇਸ਼ਰ ਦੇ ਵਿੱਚ ਲੱਗ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਆਪਣੇ ਮਨ ਨੂੰ ਉਲਟਾ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਵਿੱਚ ਲਗਾ ਲਿਆ ਉਹਨਾਂ ਨੇ ਹੀ ਪੰਜਾਂ ਨੂੰ ਵਸ ਕਰ ਲਿਆ ਹੈ
ਜਨ ਨਾਨਕ ਹਰ ਕਿਰਪਾ ਧਾਰੀ ਹਰ ਰਾਮ ਨਾਮ ਸਮਾਨੀ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਨ ਨਾਨਕ ਹਰ ਕਿਰਪਾ ਧਾਰੀ ਗੁਰਮੁਖੋ ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕਰ ਦਿੱਤੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਉਹੀ ਰਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਗਏ ਨੇ
ਤਾਰਗ ਮਹੱਲਾ ਚੌਥਾ
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਰਗ ਰਾਗ ਦੇ ਵਿੱਚ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਬਖਸ਼ਦੇ ਹਨ
ਜਪ ਮਨ ਰਾਮ ਨਾਮ ਪੜ੍ਹੋ ਸਾਰ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ ਹੇ ਮਨਾ ਜਪ ਪਰਮੇਸ਼ਰ ਦੇ ਨਾਮ ਨੂੰ ਹੇ ਗੁਰਸਿੱਖਾ ਪੜ੍ਹ ਕੀ ਹੈ ਸ੍ਰਿਸ਼ਟ ਪੜ੍ਹਾਈ ਕੀ ਹੈ ਪਰਮੇਸ਼ਰ ਦੀ ਬਾਣੀ ਜਿਹੜੀ ਪੜ੍ਹਨੀ ਹੈ ਪਰਮੇਸ਼ਰ ਦੇ ਰਾਮ ਨੂੰ ਜਪਣਾ ਕਰ ਨਾਮ ਨੂੰ ਇਸ ਕਰਕੇ ਪੜ੍ਹਨਾ ਕਰ ਪਰਮੇਸ਼ਰ ਦੇ ਨਾਮ ਨੂੰ ਸ੍ਰਿਸ਼ਟ ਪੜ੍ਹਾਈ ਤੇਰੀ ਇਹੀ ਹੈ
ਰਾਮ ਨਾਮ ਬਿਨ ਫਿਰ ਨਹੀਂ ਕੋਈ ਹੋਰ ਨਿਪਲ ਸਭ ਵਿਸਥਾਰ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਪਦੇਸ਼ ਦਿੰਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਸਾਨੂੰ ਸਮਝਾਉਂਦੇ ਆ ਮਾਲਕ ਕਹਿੰਦੇ ਵੇਖਿਆ ਰਾਮ ਨਾਮ ਬਿਨ ਫਿਰ ਨਹੀਂ ਕੋਈ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੁਛ ਵੀ ਟਿਕਿਆ ਹੋਇਆ ਨਹੀਂ ਇਸ ਕਰਕੇ ਹੋਰ ਨਿਫਲ ਸਭ ਵਿਸਥਾਰ ਕਹਿੰਦੇ ਹੋਰ ਜਿਹੜੇ ਵਿਸਥਾਰ ਕਰਦਾ ਫਿਰਦਾ ਹੈ ਜਿਹੜੇ ਕੰਮ ਧੰਦੇ ਆਰੰਭਦਾ ਫਿਰਦਾ ਹੈ ਕਹਿੰਦੇ ਸਾਰੇ ਵਿਅਰਥ ਹਨ ਟਿਕਿਆ ਹੈ ਤੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਨਾਮ ਪਰਮੇਸ਼ਰ ਦਾ ਨਾਮ ਹੀ ਟਿਕਿਆ ਹੋਰ ਬਾਕੀ ਸਭ ਕੁਝ ਝੂਠ ਹੈ ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ
ਪਿਆਲੀ ਜੈ ਕਿਆ ਤਜੀਐ ਬੋਰੇ ਜੋ ਦਿਸੈ ਸੋ ਸ਼ਾਰ
ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਮਾਲਕ ਕਹਿੰਦੇ ਕਿਆ ਲੀਜੈ ਕੀ ਲੈਣਾ ਕਰੇਗਾ ਕੀ ਛੱਡੇਗਾ ਕਹਿੰਦੇ ਜੋ ਕੁਛ ਇਹ ਕਮਲਿਆ ਦੇਖ ਰਿਹਾ ਨਾ ਇਹ ਸਾਰਾ ਸ਼ਾਰ ਤੇ ਸਵਾਹ ਹੋ ਜਾਣਾ ਇੱਥੇ ਨਾ ਤੇ ਜਿਹੜਾ ਤੂੰ ਲੈ ਰਿਹਾ ਧੰਨ ਆਦਿਕ ਦੇ ਨਾਲ ਜੋ ਸਾਜੋ ਸਮਾਨ ਖਰੀਦ ਰਿਹਾ ਕਹਿੰਦੇ ਇਸ ਕਰਕੇ ਇਹ ਵੀ ਨੀ ਰਹਿਣਾ ਇਸ ਕਰਕੇ ਛੱਡੇਗਾ ਕੀ ਕਿਸ ਨੂੰ ਛੱਡਣਾ ਚਾਹੁੰਦਾ ਹੈ ਕਹਿੰਦੇ ਉਹ ਵੀ ਸਾਰਾ ਨਾਸ ਹੋ ਜਾਣਾ ਇਸ ਕਰਕੇ ਸਭ ਕੁਛ ਇਸ ਸੰਸਾਰ ਤੇ ਨਾਸਵੰਤ ਹੈ ਕੋਈ ਵੀ ਚੀਜ਼ ਇੱਥੇ ਨਾਲ ਜਾਣੀ ਵਾਲੀ ਜਾਂ ਨਾਲ ਜਾਣ ਵਾਲੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਨੇਤਰਾਂ ਦੇ ਨਾਲ ਦੇਖਣਾ ਤੇ ਕਰ ਕਹਿੰਦੇ ਕੋਈ ਰਿਹਾ ਸੰਸਾਰ ਤੇ ਕਹਿੰਦੇ ਪਹਿਲਾਂ ਆਪਣੇ ਪਰਿਵਾਰ ਦੇਖ ਲੈ ਆਪਣੇ ਸੰਬੰਧੀਆਂ ਨੂੰ ਦੇਖ ਲੈ ਇਸ ਜਗਤ ਦੇ ਵਿੱਚ ਦੇਖ ਲੈ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਹਾ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਕਹਿੰਦੇ ਕਿੱਥੇ ਹਨ ਤੇਰੇ ਮਿੱਤਰ ਭਰਾ? ਕਹਿੰਦੇ ਸਾਰੇ, ਕਹਿੰਦੇ ਇਹਨਾਂ ਨੇਤਰਾਂ ਦੇ ਨਾਲ, ਕਹਿੰਦੇ ਵੇਖ ਇਹਨਾਂ ਨੇਤਰਾਂ ਨੂੰ ਪਸਾਰ ਕਰਕੇ, ਹੈ ਕੋਈ ਤੇਰਾ ਸਾਥ ਦੇਣ ਵਾਲਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਗੁਰੂ ਸਾਹਿਬ ਜੀ ਕਹਿੰਦੇ ਇੱਕ ਚਾਲੇ ਇੱਕ ਚਾਲਸ ਹੈ ਸਭ ਆਪਣੀ ਵਾਰ। ਇੱਕ ਚਲੇ ਗਏ ਨੇ, ਇੱਕ ਇੱਕ ਚਲੇ ਗਏ ਨੇ, ਇੱਕ ਚਾਲਸ ਹੈ, ਤੇ ਕੁਛ ਜਾਣ ਵਾਲੇ ਹਨ। ਕਹਿੰਦੇ ਸਾਰੇ ਆਪੋ ਆਪਣੀ ਵਾਰੀ ਦੇ ਅਨੁਸਾਰ ਇਸ ਸੰਸਾਰ ਤੋਂ ਜਾਣ ਵਾਲੇ ਨੇ, ਕੋਈ ਟਿਕਿਆ ਹੋਇਆ ਨਹੀਂ। ਜਿਨ ਪੂਰਾ ਸਤਿਗੁਰ ਸੇਵਿਆ ਤੇ ਅਸਰ ਹਰ ਦੁਆਰ, ਪਰ ਜਿਨ੍ਹਾਂ ਨੇ ਪੂਰਨ ਸਤਿਗੁਰਾਂ ਦੀ ਸੇਵਾ ਕਰ ਲਈ ਗੁਰਮੁਖੋ, ਉਹਨਾਂ ਨੇ ਸੱਚਖੰਡ ਦੁਆਰੇ ਦੇ ਉੱਤੇ ਜਾ ਕਰਕੇ ਟਿਕਾ ਪ੍ਰਾਪਤ ਕੀਤਾ ਹੈ। ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮਰਾਰ। ਗੁਰੂ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੀ ਵੀ ਇੱਜ਼ਤ ਰੱਖ ਲਿਓ। ਮਾਲਕ ਇਥੇ ਸੰਸਾਰ ਤੇ ਕੁਛ ਵੀ ਟਿਕਿਆ ਨਹੀਂ, ਕਿਰਪਾ ਕਰਕੇ ਸਾਡੀ ਵੀ ਮਾਲਕ ਵਾਹਿਗੁਰੂ ਆਪ ਜੀ ਬਖਸ਼ਿਸ਼ ਕਰਕੇ, ਸਾਡੇ ਤੇ ਵੀ ਰਹਿਮਤ ਕਰਕੇ ਸੱਚੇ ਪਾਤਸ਼ਾਹ ਜੀ ਸਾਡੀ ਵੀ ਇੱਜ਼ਤ ਰੱਖ ਲੈਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਕਿਆ ਲੀਜੈ ਕਿਆ ਤਜੀਐ ਬੌਰੇ, ਇਹ ਕਮਲਿਆ ਕੀ ਲਵੇਂਗਾ ਕੀ ਛੱਡੇਗਾ? ਕਹਿੰਦੇ ਜੋ ਕੁਛ ਵੀ ਹੈ ਸਭ ਕੁਛ ਨਾਸਵੰਤ ਹੈ, ਸਭ ਕੁਛ ਸਵਾਹ ਹੋ ਰਿਹਾ ਹੈ।
ਜਿਸ ਵਿਖਿਆ ਕੋ ਤੁਮ ਆਪਣੀ ਕਰ ਜਾਨੋ, ਸਾ ਛਾੜ ਜਾਓ ਸਿਰ ਭਾਰ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ। ਮਾਲਕ ਕਹਿੰਦੇ ਆ ਜਿਸ ਵਿਖਿਆ ਕਹੋ ਤੁਮ ਆਪਣੀ ਕਰ ਜਾਨੋ, ਜਿਸ ਮਾਇਆ ਨੂੰ ਕਹਿੰਦੇ ਤੂੰ ਆਪਣੀ ਕਰਕੇ ਜਾਣਦਾ ਕਿ ਮੇਰੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਛਾੜ ਜਾਹੋ ਸਿਰ ਭਾਰ, ਕਹਿੰਦੇ ਇਸ ਮਾਇਆ ਨੂੰ ਛੱਡ ਕਰਕੇ ਚਲੇ ਜਾਵਾਂਗਾ। ਇਹ ਤੇ ਇੱਕ ਸਿਰ ਤੇ ਭਾਰ ਹੈ, ਇਹ ਤੇ ਸਿਰ ਭਾਰ, ਇਹ ਤੇ ਤੈਨੂੰ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਪਾਉਣ ਵਾਲੀ ਹੈ। ਜਿਸ ਤਰੀਕੇ ਦੇ ਨਾਲ ਸਿਰ ਭਾਰ, ਫਿਰ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਸਿਰ ਪਰਨੇ ਹੋ ਕਰਕੇ ਲਟਕਣਾ ਪਵੇਗਾ। ਇਹ ਤੇ ਇੱਕ ਤੈਨੂੰ ਜੰਮਣ ਤੇ ਮਰਨ ਦੇ ਚੱਕਰ ਲਾਉਣ ਵਾਲੀ ਹੈ। ਇਸ ਕਰਕੇ ਜਿਸ ਵਿਖਿਆ ਕਹੋ ਤੁਮ ਆਪਣੀ ਕਰ ਜਾਨੋ, ਜਿਸ ਮਾਇਆ ਨੂੰ ਆਪਣੀ ਕਰਕੇ ਜਾਣਦਾ ਤੇ ਦੁਖਦਾਇਕ ਹੈ। ਇਹ ਮਾਇਆ ਦੁਖਦਾਇਕ ਹੈ। ਜਿਨ੍ਹਾਂ ਦੇ ਪਾਸ ਮਾਇਆ ਹੈ ਉਹ ਕਦੀ ਸੰਸਾਰ ਤੇ ਵੇਖੇ ਆ ਕਿ ਬਚੇ ਹੋਣਗੇ? ਜਿੰਨੇ ਵੀ ਆਏ ਹਨ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀ ਸਹਿਮਨ ਮੇਰੇ, ਸਭ ਬਿਨਸ ਜਾਏ ਜੋ ਰੰਗ ਕੁਸੰਬ ਕਚਾਣ। ਕਹਿੰਦੇ ਜਿਵੇਂ ਕੁਸੰਬਾ ਜਿਹੜਾ ਰੰਗ ਕੱਚਾ ਹੁੰਦਾ ਹੈ ਨਾ, ਕੁਸੰਬੇ ਦਾ ਰੰਗ ਕੱਚਾ ਹੁੰਦਾ ਹੈ। ਕਹਿੰਦੇ ਇਸੇ ਤਰੀਕੇ ਦੇ ਨਾਲ ਭਾਵੇਂ ਕਿੱਡਾ ਵੀ ਕੋਈ ਧਨਵੰਤ ਹੈ, ਭਾਵੇਂ ਕੁਲਵੰਤ ਹੈ, ਭਾਵੇਂ ਮਿਲਖਵੰਤ ਹੈ, ਕਹਿੰਦੇ ਜਿੱਡੇ ਵੀ ਵੱਡੇ ਵੱਡੇ ਹਨ, ਕਹਿੰਦੇ ਸਾਰੇ ਨਾਸ ਹੋ ਗਏ। ਕੁਸੰਬੇ ਦੇ ਰੰਗ ਦੀ ਨਿਆਈ, ਕਹਿੰਦੇ ਸਾਰੇ ਹੀ ਫਿੱਕੇ ਪੈ ਗਏ ਆਖਰ ਨੂੰ ਗੁਰਸਿੱਖਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਮਾਇਆ ਨੂੰ ਆਪਣੀ ਕਰਕੇ ਮੰਨ ਰਿਹਾ ਹੈ, ਕਹਿੰਦੇ ਇਹ ਤੇਰੇ ਨਾਲ ਨਹੀਂ ਜਾਣ ਵਾਲੀ, ਇਹ ਤੈਨੂੰ ਭਾਰੀ ਦੁੱਖ ਦੇਵੇਗੀ, ਜੰਮਣ ਤੇ ਮਰਨ ਦੇ ਚੱਕਰਾਂ ਦੇ ਵਿੱਚ ਪਾਉਣ ਵਾਲੀ ਹੈ।
ਤਿਲ ਤਿਲ ਪਲ ਪਲ ਔਧ ਸੁਨ ਘਟ ਬੂਝ ਨਾ ਸਕੈ ਗਵਾਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਸਿੱਖੋ ਉਪਦੇਸ਼ ਦਿੰਦੇ ਨੇ, ਕਹਿੰਦੇ ਤਿਲ ਤਿਲ ਪਲ ਪਲ ਔਧ ਸੁਨ ਘਟ, ਕਹਿੰਦੇ ਰਤਾ ਰਤਾ ਜਿੰਨਾ ਸਮਾਂ, ਪਲ ਪਲ ਮਾਤਰ ਸਮਾਂ, ਕਹਿੰਦੇ ਔਧ ਫੁਨ ਘੱਟ ਹੈ, ਸਾਡੀ ਉਮਰ ਜਿਹੜੀ ਘੱਟ ਰਹੀ ਹੈ, ਅਸੀਂ ਜਾਣ ਹੀ ਨਹੀਂ ਰਹੇ, ਸਾਡੀ ਉਮਰ ਘੱਟ ਰਹੀ ਹੈ। ਇਸ ਕਰਕੇ ਬੂਝ ਨਾ ਸਕੈ ਗਵਾਰ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਗਵਾਰ ਮਨੁੱਖ ਹੈ ਨਾ, ਇਹ ਜਾਣ ਹੀ ਨਹੀਂ ਸਕਦਾ, ਕਹਿੰਦੇ ਬੇਸਮਝ ਹੋਇਆ ਫਿਰਦਾ, ਮੂਰਖ ਹੋਇਆ ਫਿਰਦਾ, ਉਮਰ ਵੱਲ ਨਹੀਂ ਦੇਖ ਰਿਹਾ ਕਿ ਵੇਖ ਪਹਿਲਾਂ ਬਾਲਕ ਅਵਸਥਾ ਦੇ ਵਿੱਚ ਸੀ, ਫਿਰ ਉਸ ਤੋਂ ਬਾਅਦ ਜਵਾਨੀ ਆ ਗਈ, ਉਸ ਤੋਂ ਬਾਅਦ ਹੁਣ ਜਾ ਕਰਕੇ ਬੁਢੇਪਾ ਆ ਰਿਹਾ ਹੈ। ਕਹਿੰਦੇ ਮਨੁੱਖ ਵੇਖ ਤੇ ਘਟਦੀ ਜਾ ਰਹੀ ਹੈ, ਸਰੀਰ ਤੇ ਘਟਦਾ ਜਾ ਰਿਹਾ ਹੈ, ਸਰੀਰ ਤੇ ਨਾਸ ਹੋ ਜਾਵੇਗਾ ਇੱਕ ਦਿਨ, ਇਹ ਸਰੀਰ ਨੇ ਤੇਰਾ ਸਾਥ ਨਹੀਂ ਦੇਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਉਪਦੇਸ਼ ਦਿੰਦੇ, ਸਮਝਾਉਂਦੇ ਹਨ ਸਾਨੂੰ। ਗੁਰੂ ਸਾਹਿਬ ਜੀ ਕਹਿੰਦੇ ਹੈ ਗੁਰਸਿੱਖਾ, ਜਿਹੜਾ ਸਰੀਰ ਤੇਰਾ ਸਾਥ ਨਹੀਂ ਦੇ ਰਿਹਾ, ਉਮਰ ਤੇਰੀ ਘਟਦੀ ਜਾ ਰਹੀ ਹੈ, ਤੂੰ ਸਾਰੇ ਧੰਦਿਆਂ ਨੂੰ ਛੱਡ ਕਰਕੇ ਫਿਰ ਕੀ ਕਰ? ਪਰਮੇਸ਼ਰ ਦੇ ਨਾਮ ਨੂੰ ਜਪ, ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ। ਮਾਇਆ ਕੈ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਨੂੰ ਜਪ, ਇਹੀ ਤੇਰਾ ਕਾਰਜ ਹੈ। ਇਸ ਕਰਕੇ ਜਿਸ ਕਰਕੇ ਤੂੰ ਸੰਸਾਰ ਤੇ ਆਇਆ ਹੈ, ਅਤੇ ਮਾਇਆ ਨੂੰ ਛੱਡ ਦੇ, ਜਿਹੜੀ ਮਾਇਆ ਦੇ ਪਿੱਛੇ ਲੱਗਾ, ਕਹਿੰਦੇ ਉਸ ਨੂੰ ਛੱਡ ਕਰਕੇ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ, ਜਗਤ ਸੁਖ ਮਾਨ ਮਿਥਿਆ, ਜਿਹੜੇ ਜਗਤ ਦੇ ਸੁਖ ਹਨ ਕਹਿੰਦੇ ਇਹਨਾਂ ਨੂੰ ਝੂਠਾ ਮਨ, ਕਿਉਂਕਿ ਝੂਠੋ ਸਭ ਸਾਜ ਹੈ, ਕਹਿੰਦੇ ਜੋ ਕੁਛ ਦਿਸ ਰਿਹਾ ਝੂਠਾ ਹੈ। ਇਸ ਕਰਕੇ ਜਿਹੜੀ ਉਮਰ ਤੇਰੀ ਘੱਟ ਰਹੀ ਹੈ, ਝੂਠੇ ਸਾਜਾਂ ਦੇ ਵਿੱਚ ਲੱਗ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਤਿਲ ਤਿਲ ਪਲ ਪਲ ਔਧ ਫੁਨ ਘੱਟ ਹੈ, ਉਮਰ ਘੱਟ ਰਹੀ ਹੈ, ਤਿਲ ਤਿਲ ਮਾਤਰ ਪਲ ਪਲ ਮਾਤਰ ਘੱਟ ਰਹੀ ਹੈ, ਬੂਝ ਨਾ ਸਕਿਆ ਗਵਾਰ ਪਰ ਜਿਹੜਾ ਗਵਾਰ ਜਿਹੜਾ ਜੀਵ ਬੇਮੂਰਖ ਹੋਇਆ ਹੈ ਜਾਣ ਨਹੀਂ ਸਕਦਾ ਹੈ।
ਸੋ ਕਿਸ ਕਰੇ ਜੇ ਸਾਥ ਨਾ ਚੱਲ ਇਹੋ ਸਾਕਤ ਕਾਇਆ ਚਾਰ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪਰ ਇਹ ਮਨੁੱਖ ਕਰਦਾ ਕੀ ਹੈ, ਸੋ ਕਿਸ ਕਰੇ ਜੇ ਸਾਥ ਨਾ ਚੱਲ ਹੈ, ਕਹਿੰਦੇ ਉਹ ਕਰਦਾ ਹੈ ਜਿਹੜਾ ਸਾਥ ਨਹੀਂ ਜਾਣ ਵਾਲਾ, ਕੰਮ ਉਹ ਸੰਸਾਰ ਦੇ ਕਰ ਰਿਹਾ ਜਿਹੜੇ ਸਾਥ ਨਹੀਂ ਜਾਣ ਵਾਲੇ ਹਨ, ਇਸ ਕਰਕੇ ਇਹ ਸਾਕਤ ਕਾ ਆਚਾਰ। ਗੁਰਮੁਖ ਪਿਆਰੇ ਚਾਲ ਜਿਹੜੀ ਹੈ ਕਿਹਦੀ ਹੈ, ਸਾਕਤ ਪੁਰਸ਼ ਦੀ ਹੈ। ਇਹ ਜਿਹੜਾ ਚੱਲਣਾ ਹੈ ਕਿਹਦਾ ਹੈ, ਸਾਕਤ ਪੁਰਸ਼ ਦਾ, ਕਿ ਸੰਸਾਰ ਉੱਤੇ ਕੰਮ ਉਹ ਕਰਨੇ ਜਿਹੜੇ ਨਾਲ ਨਹੀਂ ਜਾਣ ਵਾਲੇ, ਭਾਵ ਜਿਨ੍ਹਾਂ ਦਾ ਕੋਈ ਫਲ ਨਹੀਂ, ਜਿਨ੍ਹਾਂ ਦਾ ਕੋਈ ਲਾਭ ਨਹੀਂ, ਐਸੀ ਚਾਲ ਜਿਹੜੀ ਐਸੀ ਜਿਹੜੀ ਗੁਰਮੁਖ ਪਿਆਰਿਓ ਆਪਣੇ ਜੀਵਨ ਨੂੰ ਬਤੀਤ ਕਰਨਾ ਸਾਕਤ ਪੁਰਸ਼ ਦੇ ਨਿਆਈ ਹੈ।
ਸੰਤ ਜਣਾ ਕੇ ਸੰਗ ਮਿਲ ਬਾਉਰੇ ਤਉ ਪਾਵੇ ਮੋਖ ਦੁਆਰ।
ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਕਹਿੰਦੇ ਹੇ ਬੌਰੇ, ਹੇ ਕਮਲਿਆ, ਸੰਤਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਕਰ, ਜਿਨ੍ਹਾਂ ਦੀ ਸੰਗਤ ਪ੍ਰਾਪਤ ਕਰਨ ਦੇ ਨਾਲ ਸੁਖ ਪ੍ਰਾਪਤ ਹੋ ਜਾਵੇਗਾ, ਤੇ ਤਉ ਪਾਵੇ ਮੋਖ ਦੁਆਰ, ਫੇਰ ਹੀ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰੇਗਾ, ਫੇਰ ਹੀ ਕੇਵਲ ਮੁਕਤੀ ਨੂੰ ਜਾ ਕਰਕੇ ਪ੍ਰਾਪਤ ਹੋਣਾ ਕਰੇਗਾ।
ਬਿਨ ਸਤ ਸੰਗ ਸੁਖ ਕਿਨੇ ਨ ਪਾਇਆ, ਜੈ ਪੁਛੋ ਬੇਦ ਵਿਚਾਰ।
ਤੇ ਬਿਨਾਂ ਗੁਰਾਂ ਦੀ ਸੰਗਤ ਤੋਂ ਕਦੇ ਵੀ ਕਿਸੇ ਨੇ ਸੁਖ ਨਹੀਂ ਪ੍ਰਾਪਤ ਕੀਤਾ, ਭਾਵੇਂ ਵੇਦਾਂ ਤੇ ਸ਼ਾਸਤਰਾਂ ਨੂੰ ਵਿਚਾਰ ਕਰਕੇ ਦੇਖ ਲੈਣਾ ਕਰੋ।
ਬਿਨ ਰਾਣਾ ਰਾਉ ਸਭੈ ਕੋ ਚਾਲੈ, ਝੂਠ ਛੋੜ ਜਾਹੇ ਪਸਾਰ।
ਤੇ ਗੁਰੂ ਸਾਹਿਬ ਕਹਿੰਦੇ ਤੇ ਰਾਣੇ ਰਾਉ ਸਾਰੇ ਹੀ ਗੁਰਮੁਖ ਪਿਆਰੇ ਸੰਸਾਰ ਨੂੰ ਛੱਡ ਕਰਕੇ ਚਲੇ ਗਏ ਨੇ, ਕੋਈ ਵੀ ਇੱਥੇ ਟਿਕਿਆ ਹੋਇਆ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਛੋੜ ਜਾਏ ਪਸਾਰ, ਜਿਹੜੇ ਕੰਮ ਧੰਦੇ ਜਿਹੜੇ ਮਹਿਲ ਮਾੜੀਆਂ ਬਣਾਈਆਂ ਸਨ, ਕਹਿੰਦੇ ਸਾਰਿਆਂ ਨੇ ਛੱਡ ਕਰਕੇ ਚਲੇ ਜਾਣਾ, ਕੋਈ ਵੀ ਰਾਣਾ ਰਾਓ ਇੱਥੇ ਟਿਕਿਆ ਹੋਇਆ ਨਹੀਂ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਹਰ ਕੋਈ ਆਪੋ ਆਪਣੀ ਵਾਰੀ ਨੂੰ ਸੰਸਾਰ ਤੋਂ ਚਲੇ ਗਿਆ ਹੈ।
ਨਾਨਕ ਸੰਤ ਸਦਾ ਥਿਰ ਨਿਹਚਲ, ਜਿਨ ਰਾਮ ਨਾਮ ਆਧਾਰ।
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ। ਗੁਰਮੁਖੋ ਇੱਥੇ ਸ਼ਬਦ ਦੀ ਸਮਾਪਤੀ ਕਰਦੇ ਹੋਏ ਸਾਨੂੰ ਸਮਝਾਉਂਦੇ ਆ ਗੁਰੂ ਪਾਤਸ਼ਾਹ ਮਹਾਰਾਜ ਜੀ, ਕਹਿੰਦੇ ਗੁਰਸਿੱਖੋ ਨਿਹਚਲ ਟਿਕੇ ਹੋਏ ਕਿਹੜੇ ਨੇ, ਨਾਨਕ ਸੰਤ ਸਦਾ ਥਿਰ ਨਿਹਚਲ। ਜਿਹੜੇ ਸੰਤ ਹਨ, ਜਿਹੜੇ ਮਹਾਂਪੁਰਖ ਹਨ, ਜਿਨ੍ਹਾਂ ਨੇ ਬੰਦਗੀ ਕੀਤੀ, ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਕਿਉਂ ਟਿਕੇ ਹੋਏ ਨੇ, ਜਿਨ ਰਾਮ ਨਾਮ ਆਧਾਰ, ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦੇ ਰਾਮ ਮਾਲਕ ਦੇ ਨਾਮ ਦਾ ਆਸਰਾ ਹੈ। ਜਿਨ੍ਹਾਂ ਨੂੰ ਮਾਲਕ ਦੇ ਨਾਮ ਦਾ ਆਸਰਾ ਹੈ, ਗੁਰਮੁਖ ਪਿਆਰਿਓ, ਉਹੀ ਭਾਵ ਨਿਹਚਲ ਹਨ, ਉਹ ਚਲਾਏਮਾਨ ਨਹੀਂ, ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਗਏ, ਉਹਨਾਂ ਨੂੰ ਸੱਚਖੰਡ ਦੇ ਵਿੱਚ ਪ੍ਰਾਪਤੀ ਹੋ ਗਈ, ਪਰਮੇਸ਼ਵਰ ਚ ਭੇਦ ਹੋ ਗਏ, ਜਿਨ੍ਹਾਂ ਨੇ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਦਾ ਆਸਰਾ ਪ੍ਰਾਪਤ ਕੀਤਾ, ਤੇ ਪਾਵਨ ਉਪਦੇਸ਼ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਆ। ਦਸ ਪਾਸੋਂ ਸਤਿਗੁਰਾਂ ਦੀ ਗੁਰਮੁਖ ਪਿਆਰਿਓ ਗੁਰਬਾਣੀ ਦੀ ਕਥਾ ਕਰਦਿਆਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣਾ ਸਿਸੜੀਆਂ ਜੋ ਹੋਵੇ, ਸਾਹਿਬ ਸਿਓ ਮੇਲ ਲਿਖ ਹੈ, ਕਥਾ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।